रंगी रतड़े मन कर हल्ले रंगी रतड़े मन कर हल्ले रंगे रतड़े मन कर हल्ले हर रंग सदा समाले तड़े रंगे रतड़े मन कर हल्ले हरे रंग सदा समाले रंगे रतड़े मन कर हल्ले ए हरे रंग सदा समाले हर रंग कदे न उतरे गुर सेवा शब्द समाले हर रंग कदे न उतरे गुर सेवा शब्द समाले हे रंगे रतड़े मन कर हरे रंग सदा समाले ते रंगे रतड़े मन कर हल्ले हरे रंग सदा समाले
आसी शब्द दी जिथे जाके शब्द दा तोड़ा होंदा है ओदियां लाइना असी हाईलाइट कीतियां जो शब्द तुहाडे सारे हथां च है और दर्शन करके असी शब्द दे पढ़ने हाँ और ये पन्ना किहदा पन्ना है ये उस पन्ने ते उस पेज दे उत्ते शब्द है जिहदी जिल्द ते लिखिया श्री गुरु ग्रंथ साहिब जी उहदा पन्ना है 234 ते 235 234 ते 235 पन्ने दे उते गौड़ी महला चौथा और बाबे दी भीड़ भी इस नूं कहिंदे सी ए पोथी भी इस नूं कहा है बाणी च ना ग्रंथ साहिब दा नां है ना भीड़ दा नां है बाणी सारी च पोथी चलेगी तो गुरुआ ने इनू पोथी और सिख सत्कार ने इनू पोथी साहब कहिंदे सी बहुत सारिया पोथियां हुंदियां सी और पोथियां नू फिर कट्ठा करके एक ग्रंथ बना दिता गया बीड़ दित्तियां गईयां पूरियां तां बाबे दी बीड़ कहिंदी बहुत सारिया पोथियां नू बीड़ दित्ता कट्ठा करके साम लिया गया किन बनाया है ये सतगुर की महिमा सतगुर जाने सारियां खोजां हो रही है कि जिहड़ा एडा वड्डा ज्ञान है इहदे च महल्ले ही गायब है पहला दूजा तीजा चौथा पंजवें महल्ले तो बाद नौवां महला विच पा देना ते बाकी महल्लियां दी बाणी है नहीं विच ये हौली हौली सिख खोजां ते चढ़े है इस ग्रंथ दे विच बाकी छेवां सत्तवां अठवां जां ते महला नौवें नूं महला छेवां लिख दिंदे जद नौवां लफ्ज लिखे है ते विचले महले कित्थे है खोज हो रही है और इहो ही उद्दम है सिख कौम दा भी अपने ज्ञान नूं जरा पूजी नहीं जाना उहनूं जरा देख रहे ने भी असीं जिहदी पूजा कर रहे हैं जिहदी एडा सत्कार और साडी जिंद जान है ਉਹਨੂੰ ਦੇਖਦੇ ਲਈਏ ਵੀ ਇਹਦੇ ਵਿੱਚ ਕੀ ਹੈ ਹਰ ਇੱਕ ਨੂੰ ਹੱਕ ਹੈ ਖੋਜ ਕਰਨ ਦਾ ਇਸ ਕਰਕੇ ਉਹ ਮਹੱਲੇ ਗਾਇਬ ਨੇ ਪਰ ਅਸੀਂ ਇਸ ਚੀਜ਼ਾਂ 'ਚ ਨਹੀਂ ਪੈਣਾ, ਲੇਕਿਨ ਇੱਕ ਸ਼ਬਦ ਜੋ ਗੁਰੂ ਅਰਜਨ ਪਾਤਸ਼ਾਹ ਨਾਲ ਆਸੇ ਨਾ ਕਦੀ ਕਿਸੇ ਜਿਨ੍ਹਾਂ ਨਾਲ ਵੀ ਆਪਣਾ ਆਪਣਾ ਗਿਆਨ ਦੁਨੀਆ 'ਚ ਆਣ ਕੇ ਦਿੱਤਾ, ਉਹਨਾਂ ਨੇ ਕਦੀ ਛਾਤੀ ਠੋਕ ਕੇ ਨਹੀਂ ਕਿਹਾ ਵੀ ਇਹ ਪੂਰਨ ਬ੍ਰਹਮ ਗਿਆਨ ਹੈ ਜੋ ਅਸੀਂ ਲਿਖ ਰਹੇ ਹਾਂ। ਵੇਦ ਬਣੇ, ਪੁਰਾਣ ਸ਼ਾਸਤਰ, ਇੰਨੀ ਦੁਨੀਆ ਦੀ ਬਾਈਬਲ ਔਰ ਜਿੰਨੀਆਂ ਮੋਜ਼ਸ ਦੀਆਂ 10 ਕਮੈਂਡਮੈਂਟਸ, ਹੋਰ ਸਾਰਾ ਜਿੰਨੀ ਰਿਲੇਟਿਵ ਗਿਆਨ ਤੁਸੀਂ ਪੜ੍ਹੋ, ਬੜੇ ਮਾਂ ਬਾਪ ਗੱਲ ਇੱਕੋ ਹੀ ਹੈ ਇੱਕੋ ਰੱਬ ਨਾਲ, ਲੇਕਿਨ ਕਿਸੇ ਨੇ ਇਹ ਨਹੀਂ ਕਿਹਾ ਵੀ ਇਹ ਪੂਰਨ ਬ੍ਰਹਮ ਗਿਆਨ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਹੱਲਾ ਪੰਜਵੇਂ ਨਾਲ ਲਿਖਤਾ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵਹਿੰ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਸ ਕਰਕੇ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਪੂਰਨ ਬ੍ਰਹਮ ਗਿਆਨ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ ਦਾ ਪੰਨਾ ਹੈ 234 ਅਤੇ 235, ਔਰ ਉਹਦੀਆਂ ਅਸੀਂ ਹਾਈਲਾਈਟ ਕੀਤੀਆਂ ਲਾਈਨਾਂ ਪੜ੍ਹਾਂਗੇ, ਔਰ ਰਹਾਓ ਅਸੀਂ ਬਾਅਦ ਚਲਾਂਗੇ ਜਿਹਦੇ ਦੁਆਲੇ ਸਾਰਾ ਸ਼ਬਦ ਇਹ ਪਾਉਂਦਾ ਹੈ। ਰਹਾਓ ਲਈ ਹੀ ਸਾਰਾ ਸ਼ਬਦ ਲਿਖਿਆ ਹੁੰਦਾ ਹੈ। ਰਹਾਓ ਇਸ ਤਰ੍ਹਾਂ ਹੈ ਜਿੱਦਾਂ ਪਹੀਆ ਐਕਸਲ ਦੇ ਦੁਆਲੇ ਪਾਉਂਦਾ ਹੈ, ਸਾਰਾ ਸ਼ਬਦ ਉਸ ਰਹਾਓ ਦੇ ਦੁਆਲੇ ਪਾਏਗਾ। ਪਰ ਅਸੀਂ ਜੋ ਲੜੀ ਕੱਤੀ ਆ ਰਹੇ ਹਾਂ, ਪੂਣੀ ਕੱਤੀ ਆ ਰਹੇ ਹਾਂ, ਭਈ ਕੀ ਗੱਲ ਹੈ, ਐਡਾ ਵੱਡਾ ਤਹਿਵਾਰ ਸਾਡਾ ਮਨਾਉਂਦੀ ਆ, ਹੋਲੀ ਮਨਾਈ ਜਾਂਦੀ ਹੈ ਸਾਰੇ ਹਿੰਦੁਸਤਾਨ 'ਚ, ਔਰ ਹਿੰਦੂ ਮਨਾਉਂਦੇ ਨੇ, ਜੁੱਗਾਂ ਤੋਂ ਮਨਾਉਂਦੇ ਆ ਰਹੇ ਨੇ ਹੋਲੀ, ਕੀ ਗੱਲ ਹੈ, ਜੋ ਦਸਮ ਪਾਤਸ਼ਾਹ ਨਾਲ ਹੋਲਾ ਮਹੱਲਾ 'ਚ ਲਾਇਆ ਉਹਦੇ 'ਚ ਕੀ ਮਜ਼ਾਲ ਹੈ, ਕੋਈ ਰੰਗ ਸੁੱਟ ਜਾਏ। ਇਹ ਐਸੇ ਕ੍ਰਿਸਟਲ ਲਾਈਕ ਕਲੀਅਰ ਪਰੂਫ ਅਸੀਂ ਦੇਣ ਲੱਗੇ ਹਾਂ ਵੀ ਸਿੱਖੀ 'ਚ ਇਹ ਚੀਜ਼ ਮਨਾ ਹੈ। ਹਿੰਦੂ ਹੋਲੀ ਖੇਡਦੇ ਸਾਰੇ ਹਿੰਦੁਸਤਾਨ 'ਚ, ਅੱਜ ਕੱਲ੍ਹ ਸਿੱਖ ਵੀ ਦਾੜੀਆਂ ਲਵੇੜ ਕੇ ਰੰਗ ਪਾ ਕੇ ਆਪਣੇ ਆਪ ਨੂੰ ਉਸ ਦਿਨ ਕਾਰਟੂਨ ਬਣਾ ਕੇ ਮਾਰ ਤੁਰੇ ਫਿਰਦੇ। ਸਹੀ ਕਹਿ ਭੋਲੇ, ਉਹਨਾਂ ਨੂੰ ਪਤਾ ਨਹੀਂ ਹੈ ਸਾਡਾ ਜਿਹੜਾ ਪਿਓ ਦਾਦੇ ਦਾ ਖਜ਼ਾਨਾ ਹੈ ਇਹ ਸਾਰੀ ਗੁਰਬਾਣੀ, ਉਹਦੇ 'ਚ ਅੰਦਰਲਾ ਰੰਗ ਦੱਸੇ ਆ, ਬਾਹਰਲੇ ਰੰਗ ਦਾ ਕੌਮ ਨੂੰ ਕੋਈ ਫਾਇਦਾ ਨਹੀਂ ਇਸ ਵੇਲੇ ਹੋਲੀਆਂ ਖੇਡਣ ਦਾ। ਇਸ ਕਰਕੇ ਦਸਮ ਪਾਤਸ਼ਾਹ ਨਾਲ ਹੋਲਾ ਮਹੱਲਾ ਆਨੰਦਪੁਰ ਸਾਹਿਬ ਤੋਰਿਆ ਔਰ ਪ੍ਰੈਕਟਿਸਾਂ ਕੀਤੀਆਂ ਯੁੱਧ ਦੀਆਂ, ਔਰ ਸਾਰੇ ਪੰਜਾਬ ਸਾਰੇ ਹਿੰਦੁਸਤਾਨ 'ਚ ਯੋਧੇ ਆਉਂਦੇ ਸੀ, ਸਿੰਘ ਆਉਂਦੇ ਸੀ ਪੰਜਾਬ 'ਚ, ਔਰ ਉੱਥੇ ਲੜਾਈ ਦੀ ਪ੍ਰੈਕਟਿਸ ਕੀਤੀ ਜਾਂਦੀ ਸੀ, ਕਿਉਂਕਿ ਗੁਰੂ ਮਹਾਰਾਜ ਦਾ ਪਿਛੋਕੜ ਦਿਸਦਾ ਹੈ ਵੀ ਉਹਨਾਂ ਦੇ ਹੱਥ 'ਚ ਕੀ ਸੀ, ਉਹਨਾਂ ਦੇ ਸਾਹਮਣੇ ਕਿੰਨਾ ਛੋਟਾ ਜਿਹਾ ਬੱਚਾ ਹੋਵੇ ਔਰ ਬਾਪ ਦਾ ਸਿਰ ਥਾਲੀ 'ਚ ਕੱਟ ਕੇ ਆ ਗਿਆ ਹੋਵੇ, ਪਰਦੇ ਉੱਤੇ ਪਾਇਆ ਸੀ, ਜਿਸ ਵੇਲੇ ਮਹਾਰਾਜ ਨਾਲ ਬਾਲਕ ਅਵਸਥਾ 'ਚ ਦੇਖਿਆ ਵੀ ਮੇਰੇ ਪਿਓ ਦਾ ਸਿਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਟਿਆ ਥਾਲੀ 'ਚ ਪਿਆ। ਇਸੇ ਕਰਕੇ ਉਹਨਾਂ ਦੇ ਅੰਦਰ ਇਹ ਚੀਜ਼ ਸੀ ਵੀ ਰਸਮਾਂ ਕੋਈ ਐਸੀ ਨਾ ਕਰੋ ਜਿਹਦਾ ਕੌਮ ਨੂੰ ਕੋਈ ਫਾਇਦਾ ਨਹੀਂ ਹੈ। ਮੁਗਲ ਪਠਾਨ ਅਫਗਾਨਿਸਤਾਨ ਨੂੰ ਆਉਂਦੇ ਸੀ ਔਰ ਪੰਜਾਬ ਦੀ ਧਰਤੀ ਨੂੰ ਧੱਪੜ ਬਣਾ ਕੇ ਗਾਂ ਹਿੰਦੁਸਤਾਨ ਲੁੱਟਦੇ ਸੀ, ਔਰ ਕੁੜੀਆਂ ਸਾਡੀਆਂ ਚੱਕ ਕੇ ਫੇਰ ਸਾਡੇ ਪੰਜਾਬ ਤੋਂ ਹੀ ਲੰਘ ਕੇ ਅਤੇ ਆਪਣੇ ਵਾਪਸ ਮੁਲਕ ਜਾਂਦੇ ਸੀ, ਈਰਾਨ ਅਫਗਾਨਿਸਤਾਨ ਇਹ ਸਾਰੇ ਪਠਾਨ। ਮਹਾਰਾਜ ਨੇ ਕਿਹਾ ਇਹਨਾਂ ਦਾ ਮੂੰਹ ਭੰਨੋ, ਇਹ ਨਾਕਾ ਬੰਦ ਕਰੋ, ਹੋਲੀਆਂ ਖੇਲੀ ਜਾਂਦੇ ਹੋ, ਉਸ ਕਰਕੇ ਤਾਂ ਇਹਦਾ ਕੌਮ ਨੂੰ ਕੋਈ ਫਾਇਦਾ ਨਹੀਂ ਹੈ। ਉਹਨਾਂ ਨੇ ਉਸ ਵੇਲੇ ਹੋਲਾ ਮਹੱਲਾ ਚਲਾਇਆ, ਕੀ ਮਜ਼ਾਲ ਆ, ਉਦੋਂ ਤੋਂ ਕੋਈ ਉਹਦੇ 'ਚ ਰੰਗ ਖੇਡ ਜੇ ਉਹਨਾਂ ਦਿਨਾਂ 'ਚ ਹੀ। ਹੋਲੀ ਹੋਲੀ ਦਾ ਲਫ਼ਜ਼ ਬਾਣੀ 'ਚ ਇੱਕੋ ਵਾਰੀ ਆਇਆ, ਹੋਲੀ ਕਿੰਨੀ ਸੰਤ ਸੇਵ, ਰੰਗ ਲਾਗਾ ਤਾਂ ਲਾਲ ਦੇਵ। ਅਸੀਂ ਦਿੱਲੀ ਤੋਂ ਇਹ ਤੰਦ ਕੱਤਣਾ ਹੋਲੇ ਮਹੱਲੇ 'ਤੇ ਸ਼ੁਰੂ ਕੀਤਾ ਸੀ ਵੀ ਪਤਾ ਕੀਤਾ ਜਾਏ ਵੀ ਸਾਡੀ ਬਾਣੀ 'ਚ ਬਾਹਰ ਹੋਲੀ ਖੇਲਣੀ ਲਿਖੀ ਹੈ। ਅਸੀਂ ਅਨੇਕ ਸ਼ਬਦਾਂ ਦੀਆਂ ਟੇਪਾਂ ਦੇ ਨਾਲ ਜ਼ਾਹਰ ਕਰ ਰਹੇ ਹਾਂ ਔਰ ਸ਼ਬਦਾਂ ਲੈ ਕੇ ਕਿ ਮਹੱਲਾ ਤਾਂ ਕਿ ਅਸੀਂ ਮਹੱਲਿਆਂ ਦੀ ਬਾਣੀ ਦਾ ਰੰਗ ਦੇਖੋ ਕੀ ਹੈ, ਮਹੱਲੇ ਕੀ ਕਹਿੰਦੇ ਹੈ। ਇਸ ਕਰਕੇ ਅੱਜ ਅਸੀਂ ਇੱਕ ਹੋਰ ਮਹੱਲੇ ਚੌਥੇ ਦਾ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਲੈ ਰਹੇ ਹਾਂ। ਪੰਨਾ ਅਸੀਂ ਦੱਸ ਦਿੱਤਾ ਹੈ 234, 235। ਸਾਨੂੰ ਕੋਈ ਅੰਗਰੇਜ਼ੀ ਬੋਲਣ ਦਾ ਚਾਅ ਨਹੀਂ ਹੈ, ਪਿਛੋਕੜ ਦੱਸਦੀ ਹੈ, ਅਸੀਂ ਹਰ ਥਾਂ ਇਹ ਰਿਕਾਰਡ ਕਰਾ ਰਹੇ ਹਾਂ ਕਿਉਂਕਿ ਇਧਰਲੇ ਮੁਲਕਾਂ ਦੇ ਬੱਚੇ ਵੈਸਟਰਨ ਹੈਮੀਸਫੀਅਰ ਦੇ ਇਹਨਾਂ ਬੱਚਿਆਂ ਨੂੰ ਅੰਗਰੇਜ਼ੀ ਦਾ, ਅਸੀਂ ਵੈਨਕੂਵਰ ਸੀ, ਮੈਂ ਬੜੀ ਹਾਲਤ ਦੇਖੀ, ਅਸੀਂ ਪੰਨਾ ਦੂਸਰਾ ਬੋਲਦੇ ਸੀ ਪੰਜਾਬੀ 'ਚ, ਬੱਚਿਆਂ ਨੇ ਬਾਹਰ ਆਣ ਕੇ ਕਿਹਾ ਪਿਤਾ ਜੀ ਤੁਸੀਂ ਅੰਗਰੇਜ਼ੀ 'ਚ ਬੋਲਦਿਆ ਕਰੋ, ਕਿਉਂਕਿ ਸਾਰੇ ਬੱਚੇ ਹੁਣ ਬਾਣੀ ਦੀ ਖੋਜ 'ਚ ਸਾਹਮਣੇ ਪੋਥੀਆਂ ਬੈਠ ਕੇ ਲੱਗ ਕੇ ਸ਼ਬਦ ਦੇ ਪੜ੍ਹਦੇ ਹੋ, ਕਹਿੰਦੇ ਜੀ ਤੁਸੀਂ ਪੰਨਾ ਫਲਾਨਾ ਬੋਲ ਦਿੰਦੇ, ਅਸੀਂ ਫੋਲਦੇ ਰਹਿੰਦੇ ਹਾਂ, ਸਾਨੂੰ ਉਹ ਪਤਾ ਨਹੀਂ ਲੱਗਦਾ। ਤੁਸੀਂ ਅੰਗਰੇਜ਼ੀ 'ਚ ਵੀ ਬੋਲ ਦਿਆ ਕਰੋ। ਅਸੀਂ ਉਦਣ ਤੂਫਾਨ ਕੀਤਾ ਵੀ ਪੰਨਾ ਬੱਚਿਆਂ ਲਈ ਸਾਰਿਆਂ ਲਈ ਜਿਹੜੇ ਇੱਧਰਲੇ ਨੇ ਉਹਨਾਂ ਨੂੰ ਪੰਨਾ ਬੋਲਦੀ, ਉਹ ਫੋਟ ਫੋਤੀ ਖੋਲ੍ਹ ਕੇ ਉਹ ਸ਼ਬਦ ਖੋਲ੍ਹ ਕੇ ਉਹਦੇ ਨਾਲ ਜੁੜ ਜਾਂਦੇ। ਇਸ ਕਰਕੇ ਉਸ ਪੋਥੀ ਦਾ ਪੰਨਾ ਅਸੀਂ ਰੰਗ ਤੇ ਲਈ ਆ ਰਹੇ ਹਾਂ ਵੀ ਮਹੱਲੇ ਰੰਗ ਨੂੰ ਕੀ ਕਹਿੰਦੇ ਹੈ। ਮਹੱਲਾ ਚੌਥਾ ਅਜੀਬ ਸ਼ਬਦ ਦਿੰਦਾ, ਉਹਦੀਆਂ ਜਿਹੜੀਆਂ ਹਾਈਲਾਈਟ ਲਾਈਨਾਂ ਕੀਤਾ ਅਸੀਂ ਉਹ ਦੁਹਰਾਉਣ ਲੱਗੇ ਹਾਂ।
ਰੰਗੇ ਰਤੜੇ ਮਨ ਕਰ ਹੱਲੇ, ਹਰੇ ਰੰਗ ਸਦਾ ਸੰਭਾਲੇ। ਰੰਗੇ ਰਤੜੇ ਮਨ ਕਰ ਹੱਲੇ, ਹਰ ਰੰਗ ਸਦਾ ਸੰਭਾਲੇ। ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸ਼ਬਦ ਸੰਭਾਲੇ। ਹਰ ਰੰਗ ਕਦੇ ਨਾ ਉਤਰੈ, ਗੁਰ ਸੇਵਾ ਸ਼ਬਦ ਸੰਭਾਲੇ। ਰੰਗੇ ਰਤੜੇ ਮਨ ਕਰ ਹੱਲੇ, ਹਰ ਰੰਗ ਸਦਾ ਸੰਭਾਲੇ।
ਦੋ ਕਿਸਮ ਦੇ ਰੰਗ ਹੈ, ਇੱਕ ਹੈ ਭਜਨ ਦਾ ਰੰਗ, ਭਗਤੀ ਦਾ ਰੰਗ, ਦੂਸਰਾ ਮਾਇਆ ਦਾ ਰੰਗ। ਰੋਜ਼ ਰਹਿ ਰਾਸ ਚ ਅਸੀਂ ਪੜ੍ਹਦੇ ਹਾਂ ਸ਼ਬਦ ਚ ਕਿ ਦੂਸਰੇ ਰੰਗ ਚ ਹੀ ਸਾਡਾ ਜੀਵਨ ਬਰਬਾਦ ਹੋ ਰਿਹਾ ਹੈ।
ਜਨਮ ਬ੍ਰਿਥਾ ਜਾ ਰੰਗੇ ਮਾਇਆ ਕੈ, ਜਨਮ ਬ੍ਰਿਥਾ ਜਾ ਰੰਗੇ ਮਾਇਆ ਕੈ। ਸਰੰਜਾਮ ਲਾਗ ਪਵ ਜਲ ਤਰਨ ਕੈ।
ਕੋਈ ਅਰੇਂਜਮੈਂਟ ਕਰ, ਮੇਕ ਸਮ ਅਰੇਂਜਮੈਂਟ, ਕੋਈ ਉਪਰਾਲਾ ਕਰ ਐਸ ਮਾਇਆ ਦਾ ਪੈਸਾ ਫਿਕੋਸ਼ਨ ਤਰਨ ਲਈ। ਭੌਜਲ ਕਹਿੰਦੇ ਆ ਬਹੁਤ ਵੱਡਾ ਸਮੁੰਦਰ, ਜੋ ਦੁਨੀਆਂ ਦਾ ਸਭ ਤੋਂ ਵੱਡਾ ਸਮੁੰਦਰ ਪੈਸਾ ਫਿਕੋਸ਼ਨ ਹੈ, ਕਿ ਐਡਾ ਵੱਡਾ ਸਮੁੰਦਰ ਤੋਂ ਮਾਇਆ ਦਾ ਤਰਨ ਦਾ ਕੋਈ ਅਰੇਂਜਮੈਂਟ ਕਰ, ਤੇਰਾ ਤੇ ਜਿਹੜਾ ਜਨਮ ਹੈ ਇਸ ਮਾਇਆ ਦੇ ਸਮੁੰਦਰ ਚ ਗਰਕ ਹੋ ਰਿਹਾ, ਡੁੱਬ ਰਿਹਾ।
ਜਨਮ ਬਿਰਥਾ ਜਾ ਰੰਗੇ ਮਾਇਆ ਕੈ, ਜਨਮ ਬਿਰਥਾ ਜਾ ਰੰਗੇ ਮਾਇਆ ਕੈ।
ਸਰੰਜਾਮ ਲਾਗੇ
ਪਵ ਜਲ ਤਰਨ ਕੈ, ਫੇ ਸਰੰਜਾਮ ਲਾ।
ਸਿੱਖ ਨੂੰ ਪਰਵਾਹ ਨਹੀਂ ਹੈ, ਉਹ ਕਹਿੰਦਾ ਨਹੀਂ ਮੈਂ ਇਹਦਾ ਰਹਿ ਰਾਸ ਚ ਸ਼ਬਦ ਪਾਠ ਕਰਕੇ ਨਗਾ ਦੇਣਾ। ਰੋਜ਼ ਪੜ੍ਹੀ ਜਾਂਦੇ ਜਨਮ ਬਿਰਥਾ ਜਾ ਤਰੰਗ ਮਾਇਆ ਕੇ, ਭਾਈ ਪ੍ਰਾਪਤ ਮਾਨਕ ਦੇਹੁਰੀਆ ਗੋਬਿੰਦ ਆਪ ਹੈ ਪੜ੍ਹਨ ਦਾ ਨੁਕਸਾਨ। ਜੇ ਉਹਨੂੰ ਸਮਝਦੇ ਨਹੀਂ, ਸਮਝ ਕੇ ਉਹਦੇ 'ਤੇ ਐਕਸ਼ਨ ਨਹੀਂ ਲੈਂਦੇ। ਪੜ੍ਹਾਈ ਬ੍ਰਾਹਮਣ ਕਰਦੇ ਸੀ, ਗ੍ਰੰਥਾਂ ਦੇ ਪਾਠ ਆ, ਕਿਤੇ ਹਿੰਦੂਆਂ ਦੇ ਕੁੜੀ ਮੁੰਡੇ ਦਾ ਵਿਆਹ ਹੋਵੇ ਨਾ ਓਮ ਸੁਹਾਹਾ ਉਹ ਮੰਤਰ ਪੜ੍ਹਦੇ, ਅਸਾਂ ਸਾਰਾ ਕਿਸੇ ਨੂੰ ਸਮਝ ਨਹੀਂ ਆਇਆ। ਇੱਦਾਂ ਸਾਡੀ ਬਾਣੀ ਪੜ੍ਹੀ ਜਾ ਰਹੀ। ਭਾਈ ਦੱਖਣੀ ਓਂਕਾਰ ਚ ਬਾਬੇ ਨਾਨਕ ਦਾ ਹੁਕਮ ਹੈ, ਜਿਹਨਾਂ ਨੇ ਬਾਣੀ ਸ਼ੁਰੂ ਕੀਤੀ ਵੀ ਇਹ ਕਾਹਦੇ ਲਈ ਬਣਾਈ ਹੈ। ਸਮਝੇ ਸੂਝੇ ਪੜ੍ਹ ਪੜ੍ਹ ਬੂਝੇ ਅੰਤ ਨਿਰੰਤਰੇ ਸਾਚਾ। ਗੁਰੂ ਨਾਨਕ ਕਹਿੰਦਾ ਇਹਨੂੰ ਸਮਝੇ ਬੁੱਝ ਕੇ ਫਿਰ ਇੱਥੇ ਨਾ ਛੱਡਦਾ, ਅੰਦਰ ਦੇ ਅੰਦਰ ਉਹ ਅਕਾਲ ਪੁਰਖ ਨੂੰ ਖੜਾ ਕਰੇ ਆਪਣੇ ਅੰਦਰ। ਅੰਤ ਨਿਰੰਤਰੇ ਅੰਦਰ ਦੇ ਅੰਦਰ ਸਾਚਾ ਹੈ, ਰੱਬ ਹੈ ਅੰਦਰ, ਪਰ ਉਹਨੂੰ ਪ੍ਰਗਟ ਕਰਨਾ ਪੈਂਦਾ ਹੈ। ਔਰ ਬਾਣੀ ਨਾ ਸਮਝੋ, ਜੋ ਤਰੀਕਾ ਬਾਣੀ ਦੱਸਦੀ, ਜਿੰਨੀ ਸਮਝ ਕੇ ਪੜ੍ਹੋਗੇ ਉਹਨਾਂ ਤੁਹਾਨੂੰ ਚਾਹ ਆਏਗਾ ਵੀ ਆਹ ਅੰਤ ਨਿਰੰਤਰ ਇਹ ਸੱਚਾ ਕੀ ਲਿਖ ਦਿੱਤਾ। ਤੁਹਾਡੇ ਅੰਦਰ ਹੀ ਹੈ ਰੱਬ, ਪਰ ਬਾਣੀ ਐਸੀ ਹੈ ਜਿਹੜੀ ਲਵਾਏਗੀ। ਬਾਣੀ ਕੀ ਹੈ? ਬਾਣੀ ਟ੍ਰਿਬਿਊਨ ਹੈ ਨਾਮ ਦੀ। ਆਹ ਜਿਹੜੀ ਅਖਬਾਰ ਨਿਕਲਦੀ ਹੈ ਟ੍ਰਿਬਿਊਨ, ਉਹਦਾ ਮਤਲਬ ਹੈ ਟੰਡੋਰਾ। ਕਿਸੇ ਨੂੰ ਪਤਾ ਵੀ ਬਾਣੀ ਕੀ ਢੰਡੋਰਾ ਦੇ ਰਹੀ ਹੈ? ਬਾਣੀ ਨਾਮ ਦਾ ਹੀ ਢੰਡੋਰਾ ਦੇ ਰਹੀ ਹੈ ਵੀ ਬੰਦਿਆ
ਜਨਮ ਬਿਰਥਾ ਜਾ ਰੰਗ ਮਾਇਆ ਕੈ, ਜਨਮ ਬਿਰਥਾ ਜਾ ਰੰਗ ਮਾਇਆ ਕੈ।
ਕੋਈ ਇੰਤਜ਼ਾਮ ਕਰ ਸਰੰਜਾਮ ਲਾਗੇ
ਪਾਵ ਜਲ ਸਰਨ ਕਰ
ਆਹ ਪਾਠ ਦਾ ਨੁਕਸਾਨ ਹੈ ਜੇ ਅਸੀਂ ਸਮਝ ਕੇ ਕਰਾਂਗੇ ਕਰੋ ਬਾਰ ਬਾਰ ਪਾਠ ਕਰੋ ਰੋਜ਼ ਕਰੋ ਇਸ ਸ਼ਬਦ ਦਾ ਰੋਜ਼ ਦਾ ਰੋਜ਼ ਲਿਸ਼ਕੇਗਾ ਜੇ ਸਾਡੀ ਟੈਂਡੈਂਸੀ ਹੋਏਗੀ ਵੀ ਅਸੀਂ ਇਹਦੀ ਚ ਕੋਸ਼ ਵਿਵੇਕ ਕਰਕੇ ਪੁੱਜਣਾ ਜੇ ਪਾਠ ਚ ਹੀ ਪਾਰਸ ਕਲਾ ਮੰਨ ਲਈਏ ਤੇ ਬ੍ਰਹਮਣਵਾਦ ਹੈ ਬਾਣੀ ਚ ਗਿਆਨ ਕਲਾ ਹੈ ਨਾਮ ਜਪਣ ਚ ਪਾਰਸ ਕਲਾ ਹੈ ਪਰਮੇਸ਼ਰ ਦਾ ਨਾਮ ਪਾਰਸ ਹੈ ਬਾਣੀ ਗਿਆਨ ਹੈ ਜੈਸੀ ਮਿਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਐਡੀਸਨ ਨਾ ਬਲਬ ਬਣਾਇਆ ਔਰ ਅਸੀਂ ਬਲਬ ਜਦੋਂ ਜਗਾ ਕੇ ਉਹਨੂੰ ਮੱਥਾ ਟੇਕੀਦਾ ਜਾਂ ਬਲਬ ਸਾਹਿਬ ਹੈ ਜੀ ਉਹਨੂੰ ਮੱਥਾ ਟੇਕੀ ਜਾਏਗਾ ਨਹੀਂ ਉਹਦੇ ਕੋਲ ਲੋਹ ਲਈਦੀ ਗਿਆਨ ਕੋਲ ਕੰਮ ਲਈਦਾ ਇਸ ਕਰਕੇ ਜਿੰਨਾ ਗਿਆਨ ਹੈ ਆ ਸਾਰਾ ਉਹਨੂੰ ਗਿਆਨ ਵਾਂਗੂ ਟ੍ਰੀਟ ਕਰੋ ਨਾ ਕਿ ਉਹਦੀ ਪੂਜਾ ਕਰਨ ਲੱਗ ਪਓ ਆ ਸਟੀਫਨ ਨੇ ਇੰਜਣ ਬਣਾਇਆ ਸਾਡਾ ਟਰੈਕਟਰ ਹੈ ਉਹ ਇੰਜਣ ਦਾ ਇੰਨਾ ਫਾਇਦਾ ਹੋਇਆ ਟਰੈਕਟਰਾਂ ਦਾ ਸਾਡੇ ਝੋਟੇ ਆਰਾਮ ਨਾਲ ਬੋੜਾਂ ਥੱਲੇ ਗਾਲੀ ਕਰ ਰਹੇ ਨੇ ਔਰ ਟਰੈਕਟਰ ਪਾਲੀਆਂ ਲਾ ਰਹੇ ਇਕੱਲਾ ਟਰੈਕਟਰ ਹੀ ਕਈ ਪਸ਼ੂਆਂ ਦਾ ਮਿਹਨਤ ਬਚਾ ਗਿਆ ਉਹਦੇ 'ਤੇ ਅਸੀਂ ਰੁਮਾਲਾ ਦੇ ਕੇ ਅਤੇ ਉਹਨੂੰ ਮੱਥਾ ਦੇ ਕੇ ਵੀ ਟਰੈਕਟਰ ਸਾਹਿਬ ਆ ਗਿਆ ਕੰਮ ਲਿਆ ਹੈ ਇਸੇ ਕਰਕੇ ਜਿਹੜਾ ਐਡਾ ਦੁਨੀਆਂ ਦਾ ਸਾਡਾ ਐਡਾ ਗਿਆਨ ਜਿਹੜਾ ਕਿ ਨਾ ਪਹਿਲਾਂ ਕਦੀ ਆਇਆ ਔਰ ਨਾ ਆਉਣ ਦੀ ਜ਼ਰੂਰਤ ਹੈ ਕਿਉਂਕਿ ਇਟ ਸੈਲਫ ਏ ਪੂਰਨ ਬ੍ਰਹਮ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਔਰ ਹੋਰ ਗਿਆਨ ਦੀ ਸਾਨੂੰ ਲੋੜ ਨਹੀਂ ਲੇਕਿਨ ਇਸ ਗਿਆਨ ਨੂੰ ਅਸੀਂ ਪੂਜੀ ਜਾਂਦੇ ਹਾਂ ਮੱਥੇ ਟੇਕੀ ਜਾਂਦੇ ਹਾਂ ਇਹਦੇ ਕੋਲ ਕੰਮ ਨਹੀਂ ਲੈਂਦੇ ਆਹ ਹੁਣ ਇੱਕ ਸ਼ਬਦ ਅਸੀਂ ਵਿਵੇਕ ਕਰ ਰਹੇ ਹਾਂ ਸਾਰੇ ਦਾ ਵੀ ਇਹਦਾ ਦੇਖੀਏ ਰੰਗ ਕਿਹੜੇ ਕਿਹੜੇ ਹੈ ਇੱਕ ਮਾਇਆ ਦਾ ਰੰਗ ਹੈ ਜਿਹਦੇ ਨਾਲ ਜਨਮ ਬਿਰਥ ਆ ਜਾਏਗਾ ਸਾਡਾ ਉਹ ਵੀ ਰੰਗ ਹੈ ਜਿਹੜਾ ਸਭ ਤੋਂ ਜ਼ਿਆਦਾ ਚੜ੍ਹੇ ਆ ਔਰ ਹਟਾਉਣ ਨੂੰ ਜੀ ਨਹੀਂ ਸਾਡਾ ਕਰਦਾ ਉਹ ਰੰਗ ਕਹਿੰਦੇ ਹੋਰ ਚੜ੍ਹੀ ਜਾਏ ਹੋਰ ਚੜ੍ਹੀ ਜਾਏ ਹੋਰ ਕਿ ਸਵਾਦ ਬੜਾ ਇਹਨੂੰ ਮਾਇਆ ਕਹਿੰਦੇ ਹੈ ਉਹ ਰੰਗ ਕੀ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ ਇਸ ਕਰਕੇ ਉਹ ਰੰਗ ਬੜਾ ਪਿਆਰਾ ਲਾਉਣ ਨੂੰ ਜੀ ਨਹੀਂ ਕਰਦਾ ਪਰ ਜਿਹੜਾ ਭਜਨ ਦਾ ਰੰਗ ਹੈ ਉਹ ਕਦੀ ਉਤਰਦਾ ਨਹੀਂ ਹੈ ਇਹਦੇ 'ਚ ਬੜੀਆਂ ਬੜੀਆਂ ਚੀਜ਼ਾਂ ਸ਼ਬਦ 'ਚ ਮਿਲ ਰਹੀਆਂ ਹੈ ਜੇ ਅਸੀਂ ਸ਼ਬਦ ਨੂੰ ਸੱਚ ਮੰਨ ਲਈਏ ਪਹਿਲਾਂ ਤਾਂ ਅਸੀਂ ਗਲਤ ਪੜ੍ਹਦੇ ਹਾਂ ਰੰਗ ਰੰਗ ਰਤੜੇ ਨਹੀਂ ਹੈ ਰੰਗੇ ਰਤੜੇ ਹੈ ਸਿਆਰੀ ਬੁਲਾਉਣੀ ਹੈ ਔਰ ਅਗਲਾ ਹੈ ਰੰਗ ਸਿਦਾ ਔਰ ਉਹਦੇ ਅੱਗੇ ਨੂੰ ਔਂਕੜ ਹੈ ਪਹਿਲਾ ਰੰਗੇ ਹੈ ਅਗਲਾ ਰੰਗ ਹੈ ਜਿੱਦਾਂ ਲਿਖਿਆ ਹੈ ਉੱਦਾਂ ਗਾਉਣਾ ਚਾਹੀਦਾ ਹੈ ਇਹ ਬਫਾਇਦਾ ਨਹੀਂ ਸਾਡੀਆਂ ਸਿਆਰੀਆਂ ਅਤੇ ਔਂਕੜ ਗੂੰਗੇ ਨਹੀਂ ਹੈ ਜੇ ਅਸੀਂ ਉਹ ਸਿਆਰੀ ਨਾਲ ਬੁਲਾਵਾਂਗੇ ਅਰਥਾਂ ਦੇ ਅਨਰਥ ਹੋ ਜਾਣਗੇ ਅਸੀਂ ਛੋਟੇ ਛੋਟੇ ਮੀਲ ਪੱਥਰ ਗੱਡ ਰਹੇ ਹਾਂ ਗਿਆਨ 'ਚ ਤਾਂ ਕਿ ਸਿੱਖਾਂ ਨੂੰ ਸਾਨੂੰ ਸਾਰੀ ਜਵਾਬ ਵੀ ਐਡੀ ਵੱਡੀ ਬਾਣੀ ਜਿਹੜੇ ਵੱਡੇ ਮੁੱਲੇ ਹੈ ਸਿਆਰੀ ਦਾ ਭੇਦ ਦੱਸਣ ਲੱਗੇ ਹੈ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰੇ ਆਇਓ ਪੱਟਾ ਨੇ ਲਿਖਿਆ ਅਰਜਨ ਘਰ ਗੁਰੂ ਰਾਮਦਾਸ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰੇ ਆਇਓ ਵੀ ਕੀ ਅਰਜਨ ਦੇ ਗੁਰੂ ਰਾਮਦਾਸ ਸਾਹਿਬ ਪੈਦਾ ਹੋਏ ਸੀ ਅਰਜਨ ਦੇ ਪੁੱਤ ਸੀ ਰਾਮਦਾਸ ਸਾਹਿਬ ਬਾਪ ਸੀ ਅਰਜਨ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰੇ ਆਇਓ ਨਹੀਂ ਉੱਥੇ ਭੱਟਾ ਨੇ ਲਿਖਿਆ ਅਰਜਨ ਘਰੇ ਗੁਰ ਰਾਮਦਾਸ ਜਿਹੜਾ ਅਰਜਨ ਸੀ ਰਾਮਦਾਸ ਦੇ ਘਰ ਚੋਂ ਪੱਕਿਆ ਪਕਾਇਆ ਉੱਤੋਂ ਭਗਤ ਉੱਤਰੇ ਆਇਆ ਸੀ ਜਿਹੜਾ ਇਹੋ ਮਹੱਲਾ ਹੈ ਜਿਹਨੂੰ ਕਿ ਇੱਥੇ ਆਣ ਕੇ ਇੰਨੀ ਬੰਦਗੀ ਨਹੀਂ ਕਰਨੀ ਪਈ ਪਰ ਪਿਛਲੇ ਜਨਮਾਂ ਦੀ ਬੜੀ ਕਮਾਈ ਅਰਜੁਨ ਇੱਥੇ ਵਿਸਰਾਮ ਦੇਣਾ ਹੈ ਘਰੇ ਗੁਰੂ ਰਾਮਦਾਸ ਉੱਥੇ ਜੇ ਘਰ ਪੜਾਂਗੇ ਤੇ ਅਰਜਨ ਘਰ ਗੁਰੂ ਰਾਮਦਾਸ ਆਹੋ ਭੇਦ ਇੱਥੇ ਹੈ ਇਸ ਕਰਕੇ ਸਿਆਰੀ ਗੂੰਗੀ ਨਹੀਂ ਹੈ ਸਿਆਰੀ ਬੁਲਾ ਕੇ ਇਹ ਜ਼ੇਰ ਦਾ ਕੰਮ ਕਰਦੀ ਹੈ ਔਰ ਇੰਨੇ ਫੰਕਸ਼ਨ ਹੈ ਇਹਦੇ ਨਾਲ ਟਿਊਨਾਂ ਬਣਦੀਆਂ ਜੇ ਹੀਰ ਤੇ ਲਾਣ ਕੇ ਸਮਾਲ ਨਹੀਂ ਲਿਖਿਆ ਇੱਥੇ ਸਮਾਲੇ ਹੈ ਜੇ ਉਹ ਸਮਾਲੇ ਨਾ ਕਹੋਗੇ ਸਮਾਲ ਹੀ ਕਹਿ ਦੋਗੇ ਤੁਹਾਡੀ ਟਿਊਨ ਨਹੀਂ ਫਿੱਟ ਹੋਣੀ ਕਾਰ ਨਹੀਂ ਬੈਠਣਾ ਰਾਗ ਇਹ ਜਿਹਨਾਂ ਨੇ ਕੀਤਾ ਹੈ ਸਾਰਾ ਤਾਂ ਬਾਣੀ ਦੀ ਵਡਿਆਈ ਦਾ ਪਤਾ ਲੱਗਦਾ ਵੀ ਸਾਡੀ ਸਿਆਰੀ ਗੂੰਗੀ ਨਹੀਂ ਹੈ ਇਹਨੂੰ ਬੁਲਾਉਣਾ ਚਾਹੀਦਾ ਹੈ ਉਹਦੇ ਨਾਲ ਬੜੇ ਭੇਦ ਨਿਕਲਦੇ ਹੈ ਇਸ ਕਰਕੇ ਪਹਿਲਾਂ ਰੰਗੇ ਰਤੜੇ ਹੈ ਔਰ ਦੂਸਰਾ ਹੈ ਰੰਗ ਕਦੇ ਨਾ ਉਤਰੇ ਜਿਹੜਾ ਕਹਿ ਦਿੰਦੇ ਨੇ ਜੀ ਫਲਾਨੇ 'ਤੇ ਬੜਾ ਰੰਗ ਚੜਿਆ ਸੀ ਉਹ ਅੱਜ ਕੱਲ੍ਹ ਉਤਰ ਗਿਆ ਪਤਾ ਨਹੀਂ ਉਸ ਰੰਗਾਂ 'ਚ ਨਹੀਂ ਉਹ ਖੇਡ ਰਿਹਾ ਆਹੋ ਵੀ ਸਾਰੀ ਪਵਾੜੇ ਦੀ ਜੜ ਹੈ ਜੇ ਤੇ ਮਾੜਾ ਜਿਹਾ ਰੰਗ ਚੜ੍ਹ ਜਾਂਦਾ ਬਸ ਦੁਨੀਆਂ ਸ਼ੋਕ ਹੈ ਬੜਾ ਜਿਹਾ ਰੰਗ ਜੀ ਫਿਰ ਉਹ ਡਿੱਗ ਪਿਆ ਉਹ ਬਾਣੀ ਤੇ ਕਹਿੰਦੀ ਹੈ ਹਰ ਰੰਗ ਕਦੇ ਉਹ ਹਲੀ ਚੜਿਆ ਹੀ ਨਹੀਂ ਸੀ ਉਹਦੇ ਤੇ ਜਿਹੜੇ ਡਿੱਗ ਪੈਂਦੇ ਆ ਉਹ ਹਲੀ ਚੜੇ ਹੀ ਨਹੀਂ ਜਿਹੜੇ ਚੜੇ ਆ ਉਹ ਕਦੀ ਡਿੱਗਦੇ ਹੀ ਨਹੀਂ ਹਰ ਰੰਗ ਕਦੇ ਨਾਇ ਗੁਰ ਸੇਵਾ ਸ਼ਬਦ ਸਮਾਲੇ ਹਰ ਰੰਗ ਕਦੇ ਨਾਇ ਸੇਵਾ ਸ਼ਬਦ ਸਮਾਲੇ ਰੰਗੇ ਰਤੜੇ ਮਨ ਕਾਰ ਹੱਲੇ ਹਰ ਰੰਗ ਸਦਾ ਸਮਾਲੇ ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸਮਾਲੇ ਸ਼ਬਦ ਆ ਗਿਆ ਔਰ ਦਰਸ਼ਨ ਕਰੋ ਸ਼ਬਦ ਦੇ ਦੱਦੇ ਨੂੰ ਔਂਕੜ ਹੈ ਦੋ ਕਿਸਮ ਦੇ ਸ਼ਬਦ ਆ ਸਾਡੇ ਗਿਆਨ 'ਚ ਇੱਕ ਗਿਆਨ ਦੇਣਗੇ ਗਾਉਣ ਵਾਲੇ ਪਾਠ ਕਰਨ ਵਾਲੇ ਉਹਨਾਂ ਨੂੰ ਦੇਖੋ ਵਿਚਾਰੋ ਸਮਝੋ ਸੂਝੋ ਉਹ ਸ਼ਬਦ ਗਿਆਨ ਦੇਣਗੇ ਆ ਇੱਕ ਸ਼ਬਦ ਅਸੀਂ ਜਿਹੜਾ ਪੰਨਾ ਬੋਲਿਆ ਹੈ ਸਾਰੇ ਸ਼ਬਦ ਨੂੰ ਵੀ ਸ਼ਬਦ ਕਿਹਾ ਹੈ ਲੇਕਿਨ ਇਹ ਸਾਰਾ ਸ਼ਬਦ ਇੱਕ ਸ਼ਬਦ ਜਪਣਾ ਲਾਏਗਾ ਇਹਦਾ ਸਾਰਾ ਫੋਕਸ ਕਾਹਦੇ 'ਤੇ ਹੋਏਗਾ ਸ਼ਬਦ ਦਾ ਇੱਕ ਸ਼ਬਦ ਜਪ ਉਹ ਜਿਹੜਾ ਇੱਕ ਸ਼ਬਦ ਆ ਗੁਰੂ ਨਾਨਕ ਨੇ ਲਿਖਿਆ ਵੀ ਜੇ ਪ੍ਰਾਣਾ 'ਚ ਵਸ ਜਾਏ ਉਹਦੀ ਕਮਾਈ ਕਰ ਲਏ ਜਪ ਜਪ ਕੇ ਉਸ ਸ਼ਬਦ ਦੀ ਬੰਦਾ ਮੁੜ ਕੇ ਨਹੀਂ ਆਉਂਦਾ ਮਾਂ ਦੇ ਪੇਟ 'ਚ ਜਾਂ ਗਰਭ ਜੂਨ 'ਚ ਇੱਕ ਸ਼ਬਦ ਮੇਰੇ ਪ੍ਰਾਣੇ ਮਸਤ ਹੈ ਬਾਹੜ ਜਨਮ ਨਾ ਆਵਾਂ ਬਾਬਾ ਨਾਨਕ ਕਹਿੰਦਾ ਮੈਂ ਉਸ ਸ਼ਬਦ ਦੀ ਕਮਾਈ ਕੀਤੀ ਹੈ ਜਿਹੜਾ ਜਪ ਸਾਹਿਬ 'ਚ ਇੱਕੋ ਵਾਰੀ ਆਇਆ ਹੈ ਜਪ ਜੀ 'ਚ ਉਹ ਹੈ ਘੜੀਆ ਸ਼ਬਦ ਸੱਚੀ ਟਕਸਾਲ ਉੱਥੇ ਵੀ ਦੱਦੇ ਨੂੰ ਔਂਕੜ ਹੈ ਇਸ ਕਰਕੇ ਇੱਕ ਜਪਣ ਵਾਲਾ ਸ਼ਬਦ ਹੈ ਇੱਕ ਗਿਆਨ ਦੇਣ ਵਾਲਾ ਸ਼ਬਦ ਹੈ ਜਿਨ ਚੱਕ ਅਸੀਂ ਹਾਰਡ ਐਂਡ ਫਾਸਟ ਲਾਈਨ ਜਪਣ ਵਾਲੇ ਸ਼ਬਦ 'ਚ ਔਰ ਗਿਆਨ ਦੇਣ ਵਾਲੇ ਸ਼ਬਦ 'ਚ ਨਹੀਂ ਕੱਢਾਂਗੇ ਸਿੱਖੀ ਸਦਾ ਹੀ ਇਸ ਵਹਿਮ 'ਚ ਪਈ ਰਹੋ ਵੀ ਸਾਰੇ ਸ਼ਬਦਾਂ ਲਈ ਇਸ਼ਾਰਾ ਹੈ ਇਹ ਟੀਕਿਆਂ ਵਾਲਿਆਂ ਨੂੰ ਨਹੀਂ ਸਮਝ ਆ ਸਕਦੀ ਜਿਨ੍ਹਾਂ ਨੇ ਲਿਖਿਆ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ ਉਹ ਲੇਕਿਨ ਉਹਨਾਂ ਦੀ ਮਿਹਨਤ ਦਾ ਅਸੀਂ ਸਾਂਝ ਕਰਨੀ ਹੈ ਵੀ ਬੜੀ ਮੁਸ਼ਕਲ ਨਾਲ ਸ਼ੁਕਰ ਹੈ ਵੀ ਸੂਰਜ ਪ੍ਰਕਾਸ਼ ਵਾਂਗੂ ਇਹਨਾਂ ਟੀਕਾਕਾਰਾਂ ਵਾਲਾ ਨਾ ਕਹਾਣੀਆਂ 'ਤੇ ਨਹੀਂ ਲਿਖੀਆਂ ਝੂਠੀਆਂ ਕਹਾਣੀਆਂ ਗੁਰੂਆਂ ਦੀਆਂ ਸੂਰਜ ਪ੍ਰਕਾਸ਼ ਔਰ ਉਹ ਬ੍ਰੇਨ ਵਾਸ਼ ਆਊਟ ਕਰ ਦੇਣਾ 300 ਸਾਲ 'ਚ ਸਿੱਖੀ ਦਾ ਔਰ ਇਹਨਾਂ ਟੀਕਾ ਇਹਨਾਂ ਨਾਲ ਜਿਨ੍ਹਾਂ ਨੇ ਟੀਕੇ ਕੱਢੇ ਆ ਜਿਹੜੇ ਪ੍ਰੋਫੈਸਰ ਜਿਨ੍ਹਾਂ ਨਾਲ ਮਿਹਨਤ ਕੀਤੀ ਬਾਣੀ ਵਿਚਾਰਨ ਦੀ ਉਹਨਾਂ ਦੀ ਜਿਹੜੀ ਚਾਲ ਹੈ ਉਹਦੇ ਅਸੀਂ ਕੁਰਬਾਨ ਹੈ ਵੀ ਉਹਨਾਂ ਨਾਲ ਕਿੱਡੇ ਕਿੱਡੇ ਮੁਸ਼ਕਲ ਡਿਕਸ਼ਨਰੀ ਮੀਨਿੰਗ ਸਾਰੀ ਬਾਣੀ ਅਸੀਂ ਸਮਝ ਸਕਦੇ ਹਾਂ ਕੀ ਹੋ ਗਿਆ ਜੀ ਉਹਨਾਂ ਨੂੰ ਨਾਮ ਨਹੀਂ ਪਤਾ ਜਪਣ ਦਾ ਤਾਂ ਉਹਨਾਂ ਦੇ ਕਰਮਾਂ 'ਚ ਨਹੀਂ ਹੈ ਬਾਕੀ ਉਹਨਾਂ ਦੇ ਗੁਣਾਂ ਦੀ ਸਾਂਝ ਕਰੋ ਇਸ ਕਰਕੇ ਕਹਾਣੀਬਾਜ਼ੀ ਤੋਂ ਪਰੇ ਹੋ ਕੇ ਇਹਨਾਂ ਚੀਜ਼ਾਂ ਤੋਂ ਅਸਲ ਆਪਣੀ ਬਾਣੀ ਦੇ ਨਾਲ ਜੁੜੋ ਔਰ ਸ਼ਬਦਾਂ ਨੂੰ ਖੋਜੋ ਔਰ ਉਹ ਜਿਹੜੇ ਅਸੀਂ ਸ਼ਬਦ ਹੈ ਉਹਦੇ ਵਿੱਚ ਫਿਰ ਤਾਂ ਮਿਲੇਗਾ ਜਿਨ੍ਹਾਂ ਨੂੰ ਪਤਾ ਨਹੀਂ ਨਾਮ ਜਪਣਾ ਕੀ ਆ ਉਹ ਨਹੀਂ ਚੀਜ਼ ਸਮਝ ਸਕਣਗੇ ਲੇਕਿਨ ਜਿਹੜੇ ਜਿਹੜੇ ਨਾਮ ਜਪਣ ਵਾਲੇ ਉਹ ਫਟ ਸਮਝ ਜਾਣਗੇ ਵੀ ਇੱਥੇ ਸ਼ਬਦ ਜਪਣ ਵਾਲਾ ਹੈ ਔਰ ਇਹ ਬਾਕੀ ਸਾਰੇ ਗਿਆਨ ਦੇਣਗੇ ਸ਼ਬਦ ਤੋ ਇੱਥੇ ਇਹ ਹੈ ਸ਼ਬਦ ਸੰਭਾਲੇ ਰੰਗੇ ਰਤੜੇ ਮਨ ਕਰ ਹੱਲੇ ਔਰ ਇਹ ਸਾਰਾ ਸ਼ਬਦ ਹੀ ਹੱਲੇ ਕਰਨ 'ਤੇ ਹੈ ਇਹਦੇ ਟੀਕਾਕਰਨ ਬੜੇ ਬੜੇ ਜ਼ਿੰਦਗੀ ਜੀ ਰਾਜਸਥਾਨ 'ਚ ਕੋਈ ਇੱਕ ਗੀਤ ਆ ਉਹਦਾ ਨਾਂ ਕਰ ਹਲਾ ਹੈ ਊਠਾਂ 'ਤੇ ਚੜ੍ਹ ਕੇ ਉਹ ਗੀਤ ਬਕਵਾਸ ਆ ਸਾਰੀ ਕਰ ਮਾਰਦੇ ਸਿੱਧਾ ਕਹਿੰਦੇ ਪੰਜਾਬੀ ਦਾ ਲਫ਼ਜ਼ ਹੈ ਇਸ ਵੇਲੇ ਸਾਡੇ ਪਿੰਡਾਂ 'ਚ ਇਹਨਾਂ ਦਿਨਾਂ 'ਚ ਪਿੱਛੇ ਵਾਢੀ ਪੈਂਦੀ ਹੈ ਤੜਕੇ ਵਾਢੇ ਦਾਤੀਆਂ ਲੈ ਕੇ ਬੈਠਦੇ ਇੱਕ ਪਰਾਤ 'ਚ ਕਹਿੰਦੇ ਹੱਲਾ ਮਾਰੋ ਬਈ ਉਹ ਹੱਲਾ ਸਾਡਾ ਵੀ ਨਾਮ ਜਪਣ ਲਈ ਹੱਲਾ ਮਾਰਨਾ ਪੈਂਦਾ ਹੈ ਮਨ ਨੂੰ ਕੁੱਟ ਕੁੱਟ ਕੇ ਇੱਧਰ ਲਾਉਣਾ ਪੈਂਦਾ ਔਰ ਹੱਲੇ ਕਰ ਕਰਕੇ ਔਰ ਬਾਣੀ 'ਚ ਲਫ਼ਜ਼ ਆਉਂਦੀ ਹੈ ਤੁਕ ਆਉਂਦੀ ਹੈ ਹੱਲੇ ਕਰ ਕਰ ਜਾਪਣ ਜਪ ਕਰੋ ਹੱਲੇ ਮਾਰੋ ਇਹੋ ਸਭ ਤੋਂ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਐਸਾ ਦਾ ਇਸ ਕਰਕੇ ਹੱਲੇ ਮਾਰਨੇ ਇਸ ਕਰਕੇ ਮਹਾਰਾਜ ਨੇ ਸਾਰਾ ਹੱਲਿਆਂ 'ਤੇ ਸ਼ਬਦ ਲਿਖੇ ਇਸ ਕਰਕੇ ਪਹਿਲੀ ਤਸੀਂ ਤੁਕ ਚੁਕ ਜਿਹੜਾ ਹੱਲੇ ਹੈ ਉਹ ਪੰਜਾਬੀ ਦਾ ਠੇਠ ਲਫ਼ਜ਼ ਹੈ ਔਰ ਹੱਲਾ ਮਾਰਨਾ ਵੀ ਤਕੜੇ ਹੋ ਕੇ ਨਾਮ ਜਪਣਾ ਰੰਗੇ ਰਤੜੇ ਜਿਹੜੇ ਹਨ ਜਿਹਨਾਂ ਨੂੰ ਰੰਗ ਨੀਵੀਂ ਸਟੇਜ ਹੈ ਰਤੜਾ ਉਹਦੇ ਤੋਂ ਉੱਤੀ ਸਟੇਜ ਹੈ ਪਹਿਲਾਂ ਰੰਗ ਚੜ੍ਹੇਗਾ ਫਿਰ ਰੱਤੜਾ ਫਿਰ ਰੱਤਿਆ ਜਾਏਗਾ। ਜਿਸ ਵੇਲੇ ਰੱਤਿਆ ਜਾਂਦਾ ਹੈ ਉਹ ਫਿਰ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਹਨਾਂ ਸੰਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰੀ ਇਹਨਾਂ ਕਾਰ ਨਾ ਆਈ। ਤੋ ਰੰਗ ਤੋਂ ਬਾਅਦ ਰੱਤਿਆ ਜਾਂਦਾ ਬੰਦਾ, ਜਿੱਦਾਂ ਬੇਰ ਪਹਿਲਾਂ ਲਾਲ ਹੁੰਦਾ, ਪਹਿਲਾਂ ਖਿਚੜੀ ਲੱਗਦੀ, ਫਿਰ ਛੋਟੀਆਂ ਲੀਲਾਂ ਲੱਗਦੀਆਂ, ਫਿਰ ਉਹ ਬੇਰ ਖਟਾ ਜਿਹਾ ਹੋਰ ਪੀਲੇ ਰੰਗ ਦਾ, ਫਿਰ ਲਾਲ ਹੋਣਾ ਸ਼ੁਰੂ ਹੋ ਜਾਂਦਾ, ਫਿਰ ਅੱਤ ਜਦੋਂ ਪੱਕ ਜਾਂਦਾ ਨਾ, ਰੱਤਿਆ ਜਾਂਦਾ ਐਨ, ਫਿਰ ਉਹ ਡਾਹਣੀ ਛੱਡ ਦਿੰਦਾ, ਥੱਲੇ ਡਿੱਗ ਪੈਂਦਾ। ਉਹ ਰੱਤੜਾ ਹੈ, ਉਹ ਸਟੇਜ ਐਸੀ ਹੈ, ਲੇਕਿਨ ਪਹਿਲਾਂ ਰੰਗ ਚੜ੍ਹਦਾ ਹੈ, ਉੱਥੋਂ ਬਾਅਦ ਰੱਤਿਆ ਜਾਂਦਾ ਹੈ। ਮਹਾਰਾਜ ਹਮੇਸ਼ਾ ਹੀ ਦੋ ਲਫ਼ਜ਼ ਆਉਣਗੇ, ਲੇਕਿਨ ਰੱਤੜਾ ਉਤਲੀ ਸਟੇਜ ਹੈ ਅਖੀਰ ਦੀ, ਔਰ ਰੰਗਿਆ ਪਹਿਲੀ ਸਟੇਜ ਹੈ। ਰੰਗ ਚੜ੍ਹ ਚੜ੍ਹ ਕੇ ਹਿਰਤੇ ਜਾਂਦਾ ਹੈ।
ਰੰਗੇ ਰੱਤੜੇ ਮਨ ਕਰ ਹੱਲੇ,
ਇੱਥੋਂ ਦੋਰ ਫੂਲ ਜਾ ਵੀ ਰੰਗ ਨਾ ਵੀ ਹੱਲਾ ਕਰੀ ਜਾਣਾ, ਨਾਮ ਜਪੀ ਜਾਣਾ, ਔਰ ਜਦੋਂ ਰੱਤੇ ਗਿਆ ਤਾਂ ਵੀ ਨਾਮ ਜਪਣਾ ਹੱਲੇ ਕਰ ਕਰਕੇ, ਕਿਉਂਕਿ ਜਿਹੜੇ ਵਾਰਾਂ ਤੇ ਜਿਹੜੇ ਸਲੋਕ ਹੈ ਗੁਰੂ ਅਰਜਨ ਪਾਤਸ਼ਾਹ ਦੇ ਮਹੱਲੇ ਪੰਜਵੇਂ ਦੇ, ਉਹ ਇੱਥੋਂ ਸ਼ੁਰੂ ਹੁੰਦੇ ਹੈ। ਰੱਤੇ ਸੇਈ ਜੇ ਮੁੱਖ ਨਾ ਮੋੜਨ, ਉਹ ਮਹਾਂਪੁਰਖ ਜਾਂ ਸਾਧ ਬਣ ਕੇ ਐਨ ਸਮਾਧੀਆਂ ਲਾ ਕੇ ਦੁਨੀਆਂ ਦੇ ਸਾਹਮਣੇ ਨਹੀਂ ਬਹਿ ਜਾਂਦੇ ਵੀ ਅਸੀਂ ਬਸ ਬਣ ਗਏ ਹਾਂ, ਪੂਰੇ ਹੋ ਗਏ ਹਾਂ, ਨਹੀਂ, ਉਹ ਮੁੱਖ ਨਹੀਂ ਮੋੜਦੇ ਨਾਮ ਜਪਣ ਤੋਂ, ਉਹ ਸਦਾ ਨਾਮ ਜਪਦੇ ਰਹਿੰਦੇ ਅਖੀਰਲੀ ਸਟੇਜ ਤੱਕ, ਕਿਉਂਕਿ ਇਹਦਾ ਗਾਂਹ ਤੋਂ ਗਾਂਹ ਚੜ੍ਹਾਈਆਂ ਹੈ। ਤੋ ਜਿਹੜੇ ਰੱਤੇ ਸੇਈ ਜੇ ਮੁੱਖ ਨਾ ਮੋੜਨ, ਮੁੱਖ ਹੈ ਨਾਮ ਤੋਂ ਨਾ ਮੁੱਖ ਮੋੜਨ ਜਪਣ ਤੋਂ, ਬਾਕੀ ਰਾਹ 'ਚ ਕੱਚੇ ਚੜ ਚੜ ਪੈਂਦੇ ਕੱਚੇ ਬਿਰਹੀ, ਜਿਹਨਾਂ ਕਾਰਨ ਜਿਹਨਾਂ ਨੂੰ ਇਹ ਕਾਰ ਨਹੀਂ ਆਉਂਦੀ ਉਹ ਪਹਿਲਾਂ ਹੀ ਰਾਹ 'ਚ, ਇਸ ਕਰਕੇ ਜਿਹੜਾ ਰੱਤੜਾ ਸਟੇਜ ਆ ਉੱਥੇ ਜਾ ਕੇ ਵੀ ਮਨ ਹੱਲੇ ਕਰ ਕਰ ਜਪਦਾ ਰਹਿੰਦਾ।
ਰੰਗੇ ਰੱਤੜੇ ਮਨ ਕਰ ਹੱਲੇ, ਹਰੇ ਰੰਗ ਸਦਾ ਸਮਾਲੇ,
ਸਮਾਲੇ ਜਪਣਾ ਨਹੀਂ ਲਿਖਿਆ, ਧਿਆਉਣਾ ਨਹੀਂ ਲਿਖਿਆ, ਸਿਮਰਨ ਨਹੀਂ ਲਿਖਿਆ, ਸੰਭਾਲਣਾ ਲਿਖਿਆ। ਇਹ ਉਹਦੀ ਦਰ ਦੀ ਅਵਸਥਾ ਹੈ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿੱਤ ਬਹਿ ਸਰਬ, ਉੱਥੇ ਮਨ ਬੈਠ ਜਾਂਦਾ ਅੰਦਰ ਅਭਿਆਸੀ ਦਾ, ਉਸ ਫਿਰ ਸੰਭਾਲਣਾ ਸ਼ੁਰੂ ਹੋ ਜਾਂਦਾ। ਇਹ ਸਿਮਰਨ ਤੋਂ ਵੀ ਉੱਚੀ ਚੀਜ਼ ਹੈ। ਜਪਣਾ ਪਹਿਲੀ ਸਟੇਜ ਹੈ, ਜੇ ਜਪਣ 'ਚ ਮਨ ਚਿੱਤ ਲੱਗ ਜਾਏ ਉਹ ਧਿਆਉਣਾ ਹੋ ਜਾਂਦਾ ਹੈ, ਧਿਆਨ 'ਚ ਬੰਦਾ ਜਪਦਾ ਹੈ। ਧਿਆਉਣ ਤੋਂ ਬਾਅਦ ਅਗਰ ਉਹ ਹਿਰਦੇ 'ਚ ਚਲੇ ਜਾਏ ਜਪਣਾ ਅਤੇ ਧਿਆਉਣਾ, ਉਹ ਫਿਰ ਹਿਰਦੇ ਫੇਰ ਚਲੇ ਤੁਦਨਾਲੀ, ਉਹ ਸਿਮਰਨ ਹੈ। ਉਹਦਾ ਅਥਾਹ ਫਾਇਦਾ ਹੈ ਜੋ ਗੌੜੀ ਸੁਖਮਣੀ 'ਚ ਲਿਖਿਆ, ਪ੍ਰਭ ਕੇ ਸਿਮਰਨ ਗਰਬ ਨਾ ਬਸੈ। ਸਿਮਰਨ ਤੀਸਰੀ ਸਟੇਜ ਹੈ, ਪਹਿਲਾਂ ਜਪਣਾ ਹੈ, ਫਿਰ ਧਿਆਉਣਾ ਹੈ, ਫਿਰ ਸਿਮਰਨ ਹੈ। ਸਿਮਰਨ ਤੋਂ ਬਾਅਦ ਫਿਰ ਉਹਦੇ ਸੰਭਾਲਣ ਦੀ ਅਵਸਥਾ ਹੈ। ਉਹ ਕਿਹੋ ਜਿਹਾ ਜਿਸਮ ਹੈ ਜਿਹਦੇ ਵਿੱਚ ਤੇਰਾ ਦਰ ਖੁੱਲ੍ਹ ਜਾਂਦਾ ਹੈ। ਘਰ ਦੇ ਨਾਲ ਤੇਰਾ ਨਹੀਂ ਆਏਗਾ, ਦਰ ਦੇ ਨਾਲ ਤੇਰਾ ਆਏਗਾ। ਰਹਿਰਸ ਦਾ ਪਾਠ ਕਰਦੇ ਹਾਂ, ਇਸੇ ਕਰਕੇ ਵਿਚਾਰ ਕੇ ਸੋ ਦਰ ਤੇਰਾ ਕਿਹਾ, ਸੋ ਘਰ ਹੈ ਇੱਥੇ, ਫਿਰ ਘਰ ਸਾਡਾ ਹੈ, ਦਰ ਉਹਦਾ ਹੈ। ਇਸ ਘਰ ਦੇ ਵਿੱਚ ਜਿਸਮ ਦੇ ਵਿੱਚ ਹੀ ਉਹਦਾ ਦਰ ਖੁੱਲ੍ਹ ਜਾਂਦਾ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਥੇ ਜਾ ਕੇ ਮਨ ਬਹਿ ਜਾਂਦਾ ਅੰਦਰ, ਬਾਹਰ ਨਹੀਂ ਜਾਂਦਾ, ਫਿਰ ਉਹ ਸੰਭਾਲਣ ਦੀ ਅਵਸਥਾ 'ਚ ਚਲ ਜਾਂਦਾ। ਉੱਥੇ ਕੀ ਹੈ, ਵੱਜ ਤੇਰੇ ਨਾਦ ਅਨੇਕ ਅਸੰਖ, ਕਈ ਕਿਸਮ ਦੇ ਉੱਥੇ ਆਰਕੈਸਟਰਾ ਵੱਜ ਰਹੇ ਨੇ, ਉਹ ਰੰਗ ਰਲੀਆਂ ਹੋ ਰਹੀਆਂ ਉੱਥੇ, ਉਹਨੂੰ ਸੰਭਾਲਣਾ ਕਹਿੰਦੇ, ਔਰ ਉਹਦੇ ਦਰ ਦੀ ਅਵਸਥਾ ਹੈ। ਆਹ ਜਿਹੜੀ ਲਾਈਨ ਹੈ ਉਸ ਦਰ ਤੇ ਸੰਭਾਲਣ ਲਿਖਿਆ ਹੈ।
ਰੰਗੇ ਰੱਤੜੇ ਮਨ ਕਰ ਹੱਲੇ, ਹਰ ਰੰਗ ਸਦਾ ਸਮਾਲੇ।
ਉਹਦੇ ਦਰ ਤੇ ਕੀ ਹੋ ਰਿਹਾ, ਉਹ ਜਪੀ ਜਾਂਦੇ ਨੇ, ਹੋਰ ਜਪੀ ਜਾਂਦੇ ਨੇ। ਕਈ ਕਹਿੰਦੇ ਨੇ ਜੀ ਉਹ ਬੋਰ ਨਹੀਂ ਹੁੰਦੇ, ਚਿਕੜਦੇ ਲੱਗੇ ਹੈ, ਉਹ ਉਹਨਾਂ ਨੂੰ ਕੀ ਮਿਲਦਾ, ਉਹ ਬੋਰ ਨਹੀਂ ਹੋ ਜਾਂਦੇ, ਉਹ ਬੋਰ ਨਹੀਂ ਪਾਈ, ਸਾਹਿਬ ਮੇਰਾ ਨਿਤ ਨਵਾਂ, ਗੁਰ ਕਿਰਪਾ ਤੇ ਨਿਤ ਜਵਾਂ, ਜਿੰਨਾ ਹੋਰ ਜਪਦੇ ਹੋਰ ਸਵਾਦ ਹੈ। ਜੇ ਸਵਾਦ 'ਚ ਇੰਨਾ ਸਵਾਦ ਹੈ, ਰੱਬ ਜਿਹੜਾ ਬਣ ਜਾਂਦਾ ਅੰਦਰ, ਜੇ ਸਾਰਾ ਖੁਰੇ ਕਿੰਨੇ ਕੁ ਸਵਾਦ, ਉਹ ਗਾਂਹ ਤੋਂ ਗਾਂਹ ਸਵਾਦ ਨੇ ਉਹਦੇ 'ਚ ਹੀ ਬੈਠੇ ਉਹ, ਪਰ ਹੱਲੇ ਕਰ ਕਰ ਜਪਦੇ ਰਹੇ, ਕਿਉਂਕਿ ਜਿਉਂ ਜਿਉਂ ਜਪਦੇ ਹੈ ਉਹਨਾਂ ਨੂੰ ਸੁੱਖ ਮਿਲਦਾ ਹੈ।
ਜਿਉਂ ਜਿਉਂ ਜਪੇ ਤੇਵੇਂ ਸੁੱਖ ਪਾਵੇ, ਸਤੇ ਗੁਰ ਸੇ ਵਸਮਾਵੇ ਗੋ।
ਇਹੋ ਸਤਿਗੁਰ ਦੀ ਸੇਵਾ ਹੈ ਜਿਹਦੀ ਦੇ ਰਹੀ ਆ ਸਤਿਗੁਰ ਦੀ ਉਹਦੀ ਸੇਵਾ ਇਹੋ ਹੀ ਹੈ
ਜਿਉਂ ਜਿਉਂ ਜਪੈ ਤਿਵੈ ਸੁਖ ਪਾਵੈ ਸਤਿਗੁਰ ਸੇ ਸਮਾਵੈ ਗੁਰ
ਜਿਹਦੀ ਸੇਵਾ ਕਰ ਰਹੇ ਹਾਂ ਸਤਿਗੁਰ ਦੀ ਨਾਮ ਜਪ ਜਪ ਕੇ ਉਹਦੇ ਵਿੱਚ ਹੀ ਸਮਾ ਜਾਏਗਾ ਜਿਹਨੇ ਸੇਵਿਆ ਮੇਰਾ ਹਰ ਜੀ ਅਤੇ ਹਰੇ ਹਰੇ ਰੂਪੇ ਸਮਾਸੀ ਰਹਿ ਰਾਹ ਚ ਰੋਜ਼ ਪਾਠ ਕਰਦੇ ਹਾਂ ਜਿਹੜਾ ਜਪਣ ਵਾਲਾ ਹੁੰਦਾ ਉਹ ਸ਼ਬਦ ਦੀ ਜਾਪ ਚ ਸਮਾ ਜਾਂਦਾ ਹੈ ਪਰ
ਜਿਉਂ ਜਿਉਂ ਜਪੈ ਤੇਰੇ ਸੁਖ ਪਾਵੈ ਸਤਿਗੁਰ ਸੇ ਵਸਮਾਵੈ ਗੁਰ
ਅੱਜ ਦਾ ਅਸੀਂ ਸ਼ਬਦ ਲੈ ਰਹੇ ਹਾਂ ਰੰਗ ਰਤੜੇ ਉਹ ਮਹੱਲਾ ਬੋਲ ਰਿਹਾ ਮਹੱਲਾ ਚੌਥਾ ਕਹਿੰਦਾ
ਜਪੇ ਮਨ ਰਾਮ ਨਾਮ ਸੁਖ ਪਾਵੈ ਗੋ ਜਪੇ ਮਨ ਰਾਮ ਨਾਮ ਸੁਖ ਪਾਵੈ ਗੋ
ਜਿਉਂ
ਜਿਉਂ ਜਪੈ
ਜਿਉਂ ਇਸ ਕਰਕੇ ਉਹ ਹੱਲਾ ਕਰਕੇ ਜਪਦੇ ਰਹਿੰਦੇ ਹੈ ਔਰ ਰੰਗ ਚੜਦਾ ਰਹਿੰਦਾ ਨਾਲ ਹੋਰ ਰਤੜੇ ਅਕਾਸਾਦ ਜਿਹੜੀਆਂ ਕਿ ਸਭ ਬਾਣੀ 'ਚ ਲਿਖੇ ਆ ਕੋਈ ਲੁਕੋ ਕੇ ਚੀਜ਼ ਨਹੀਂ ਰੱਖੀ ਜਾਂ ਸਾਦਾ ਵਾਂਗੂ ਪੱਟ ਥੱਲੇ ਮਾਰ ਕੇ ਸੱਪ ਨਹੀਂ ਰੱਖਿਆ ਭੇਦ ਨਹੀਂ ਦੇਣਾ ਵਿਧੀ ਨਹੀਂ ਦੇਣੀ ਸਾਰੇ ਸ਼ਬਦਾਂ 'ਚ ਨਾਮ ਜਪਣਾ ਸਾਰੀਆਂ ਸਭ ਵਿਧੀਆਂ ਦਿੱਤੀਆਂ ਪਰ ਇਹ ਜਾਣ ਬੁੱਝ ਕੇ ਨਹੀਂ ਦੱਸਦੇ ਜੋ ਇਹਨਾਂ ਦੇ ਅੰਦਰ ਕਲਾ ਵਰਤੀ ਹੈ ਬਾਣੀ 'ਚ ਲਿਖੀ ਹੈ ਇਸ ਕਰਕੇ ਇਹ ਖਜ਼ਾਨਾ ਸਾਰਿਆਂ ਦਾ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਔਰ ਖਾਵੇਂ ਖਰਚੇ ਰਲਵੇਂ ਲਪਾਈ ਇਹ ਐਸੀ ਦਾਤ ਹੈ ਜਿੰਨੀ ਨੂੰ ਵੰਡੋਗੇ ਹੋਰ ਗਾਂ ਵੱਧਦੀ ਜਾਏਗੀ ਖਾਵੇਂ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵੱਧ ਹੋ ਜਾਏ ਇਸ ਕਰਕੇ ਵਿੱਚ ਸੰਗਤ ਇਹ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਜੇ ਸ਼ਬਦ ਦੀ ਵਿਚਾਰ ਕਰਨੀ ਹੈ ਰਲ ਕੇ ਬੈਠ ਕੇ ਸੰਗਤ 'ਚ ਉਹ ਜਿਸ ਰੱਬ ਵਰਤਦਾ ਵਿੱਚ ਸੰਗਤ ਇਹ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਪਰ ਕਿਸੇ ਚੀਜ਼ ਦੇ ਕਿਸੇ ਮੈਜਰਿੰਗ ਸਟਿੱਕ ਨਾ ਬੁੱਝੋ ਪੜੋ ਬਾਣੀ ਨੂੰ ਕਿਸੇ ਮੈਜਰਿੰਗ ਸਟਿੱਕ ਨਾ ਗਾਵੋ ਬਾਣੀ ਦਾ ਕੀਰਤਨ ਕੀ ਇਹਦੇ ਵਿੱਚੋਂ ਕੁਛ ਲੱਭਣਾ ਹੈ ਉਹ ਰਸਤਾ ਲੱਭਣਾ ਹੈ ਸਾਨੂੰ ਲੱਭ ਜਾਏਗਾ ਵੀ ਸੇਵਾ ਕੀ ਹੈ ਔਰ ਸਭ ਕੁਛ ਕੀ ਹੈ ਔਰ ਸ਼ਬਦ ਉੱਤਰ ਗੁਰ ਸੇਵਾ ਸ਼ਬਦ ਸੰਭਾਲੇ ਗੁਰ ਸੇਵਾ ਹੈ ਹੀ ਨਾਮ ਜਪਣਾ
ਰੰਗੇ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲੇ
ਉਹਦੀ ਦਰ ਦੀ ਵਸਤਾ ਆ ਗਈ ਸੰਭਾਲੀ ਕਿਹੜਾ ਸ਼ੋਧਰ ਤੇ ਰੱਖੇ ਹਵਾ
ਸ਼ੋਧਰ ਕੀ ਹਾਂ ਜਿਤ ਮੈਂ ਸਰਵ ਸੁਮਾ ਵਜ ਤੇਰੇ ਨਾਦ ਅਨੇਕ ਅਸੰਖਾ ਸੇਵਾਵਨ ਹਾਰ ਕਿਤ ਤੇਰੇ ਰਾਗ ਬਾਰੀ ਸਿਉ ਕਹੀ
ਕਈ ਵਾਵਨ ਹਾਰੇ ਹੈ ਵਾਵਨ ਹਾਰੇ ਕਹਿੰਦੇ ਬਜੰਤਰੀਆਂ ਨੂੰ ਜਿਹੜਾ ਆਰਕੈਸਟਰਾ ਵਜਾ ਰਹੇ ਉੱਥੇ ਬਾਜੇ ਵਜਾ ਰਹੇ ਵਾਵਨ ਹਾਰੇ ਇੱਕ ਗਾਵਨ ਹਾਰੇ ਹੈ ਦੋਨੋਂ ਹੀ ਲਿਖੇ ਹੈ
ਸੋਧਰ ਤੇਰਾ ਕੇ ਹਾਵਾ ਸੋ ਹਰ ਕੇ ਹਾਂ ਜਿਤ ਵੈ ਸਰਬ ਸੁਮਾ ਵਜ ਤੇਰੇ ਨਾਦ ਅਨੇਕ ਅਸੰਖਾ ਕਿਤ ਤੇਰੇ ਵਾਵਨ ਹਾਰ ਕਿਤ ਤੇਰੇ ਰਾਗ ਬਰੀ ਸਿਉ ਕਹੀਆਂ ਕਿਤ ਤੇਰੇ ਗਾਵ ਤੁਧਨੂੰ ਪਾਉ ਪਾਣੀ ਵੈ ਸੰਤਰ
ਕੱਲ ਦਾ ਸੋਧਰ ਦਾ ਫਿਰ ਸਾਰਾ ਸੀਨ ਔਰ ਉਹ ਜਿਹੜੇ ਸੋਧਰ ਦੀ ਅਵਸਥਾ ਹੈ ਉੱਥੇ ਸੰਭਾਲਣ ਦੀ ਅਵਸਥਾ ਮਨ ਬੈਠਾ ਹੁੰਦਾ ਅੰਦਰ ਇਸ ਕਰ ਉੱਥੇ ਸੰਭਾਲਣ ਦੀ ਉੱਚੀ ਅਵਸਥਾ ਆ ਗਈ
ਰੰਗੇ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲੇ ਰੰਗੇ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲੇ
ਹਰੇ ਅਡੀ ਹਰ ਨਹੀਂ ਕਹਿਣਾ ਰਾਰੇ ਨੂੰ ਸਿਆਰੀ ਹੈ ਬੜਾ ਪੱਧਰ ਹੋ ਰਿਹਾ ਅਸੀਂ ਹਰ ਕਹਿ ਦਿੰਦੇ ਹਾਂ ਰਾਰੇ ਨੂੰ ਸਿਆਰੀ ਲੱਗੀ ਹੈ
ਹਰੇ ਰੰਗ ਕਦੇ ਨਾ ਉਤਰੇ
ਔਰ ਉਤਰੇ ਨਹੀਂ ਕਹਿਣਾ ਦੋ ਲਾਵਾ ਹੈ
ਉਤਰਾ ਹਰੇ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸਮਾਲੇ ਰੰਗੇ ਰਤੜੇ ਮਨ ਕਰ ਹੱਲੇ ਹਰ ਰੰਗ ਸਦਾ ਸੰਭਾਲੇ
ਸੀ ਅਸੀਂ ਬਾਕੀ ਸੱਤ ਤੇ ਏਡੀ ਵੱਡੀ ਅਸ਼ਟਪਦੀ ਹੈ ਅਸ਼ਟ ਤੇ ਅੱਠ ਹੁੰਦੇ ਆ ਇਹ ਦਸ ਪਦੀ ਹੈ ਇਹਦੇ ਦਸ ਪਦੇ ਹੈ ਪਦੇ ਕਹਿੰਦੇ ਸਟੈਂਜੇ ਨੂੰ ਐਸੀ ਪੋਇਟਰੀ ਐਸਾ ਗੀਤ ਐਸਾ ਹੈ ਦਸ ਡਿਜਿਟ ਤੱਕ ਜਾਂਦਾ ਹੈ ਤੋ ਹਾਲੀ ਅਸੀਂ ਨਵਾਂ ਹੀ ਡਿਜਿਟ ਲਿਆ ਹੈ ਆਓ ਯਾਰ ਦਸਵੇਂ ਦੇ ਵੀ ਦਰਸ਼ਨ ਕਰੀਏ ਅਖੀਰ ਤੇ ਫਿਰ ਰਹਾਉ ਚ ਦੇਖਾਂਗੇ ਵੀ ਕੀ ਕਹਿੰਦਾ ਹੈ ਸ਼ਬਦ ਅਗਲਾ ਅਖੀਰਲਾ ਤੋੜਾ ਆ ਗਿਆ ਹਾਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਰੇ ਹਾਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਰੇ ਵੱਡ ਪਾਖੀ ਗੁਰਮੁਖੇ ਪਾਇਆ ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਏ ਇਹ ਵੱਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ ਆਖੀਰਲੀ ਲਾਈਨ ਚ ਇੱਕ ਬੜਾ ਕ੍ਰਿਟੀਕਲ ਲਫ਼ਜ਼ ਆ ਰਿਹਾ ਹੈ ਜਿਹੜਾ ਸਾਰੀ ਬਾਣੀ ਚ ਉਹਦੀ ਸਿਆਰੀ ਨਹੀਂ ਬੁਲਾਉਂਦੇ ਤੇ ਉਹਨੂੰ ਗੁਰਮੁਖ ਕਹੀ ਜਾਂਦੇ ਗੁਰਮੁਖ ਨਹੀਂ ਹੈ ਬਹੁਤ ਘੱਟ ਥਾਂ ਗੁਰਮੁਖ ਆਇਆ ਹੈ ਬਾਕੀ ਸਭ ਗੁਰਮੁਖ ਹੀ ਚੱਲੇਗਾ ਖੱਖੇ ਨੂੰ ਸਿਆਰੀ ਹੈ ਗੁਰਮੁਖ ਕੋ ਬੰਦਾ ਨਹੀਂ ਹੈ ਗੁਰਮੁਖ ਹੀ ਜੇ ਕਹਾਂਗੇ ਤੇ ਇੱਕ ਸਿਸਟਮ ਨਿਕਲਦਾ ਹੈ ਐਡਾ ਵੱਡਾ ਸਿਸਟਮ ਜਿਹੜਾ ਸਿੱਧ ਗੋਸ਼ਟ ਸਭ ਤੋਂ ਜ਼ਿਆਦਾ ਗੁਰੂ ਨਾਨਕ ਨਾਲ ਜੋਗੀਆਂ ਨੂੰ ਸਮਝਾਇਆ ਵੀ ਇਸ ਰਾਸਤੇ 'ਤੇ ਆਓ ਆ ਜੋਗ ਦਾ ਛੱਡੋ ਗੁਰਮੁਖ ਰਾਸਤਾ ਹੈ ਇਸ ਕਰਕੇ ਗੁਰਮੁਖ ਹੀ ਹੋਏਗਾ ਗੁਰਮੁਖ ਇਹ ਐਸਾ ਸਿਸਟਮ ਐਸਾ ਚੈਨਲ ਹੈ ਰੱਬ ਨੂੰ ਮਿਲਣ ਦਾ ਵੀ ਜਿਨ ਚੱਕਰ ਉਹਦੇ 'ਚ ਨਹੀਂ ਆਉਂਦਾ ਤੂੰ ਅਤੇ ਜਿਹੜਾ ਗੁਰਮੁਖ ਹੈ ਉਹ ਵੱਡੇ ਭਾਗਾਂ ਦੇ ਹੱਥ 'ਚ ਆਉਂਦਾ ਹੈ ਵੱਡ ਭਾਗੀ ਗੁਰਮੁਖ ਪਾਇਆ ਇਸ ਤਰੀਕੇ ਨਾਲ ਰੱਬ ਪਾਇਆ ਗੁਰਮੁਖ ਜਾਂ ਨਾਨਕ ਨਾਮ ਸੰਭਾਲੇ ਜਿਸ ਵੇਲੇ ਸੰਭਾਲਣ ਦੀ ਅਵਸਥਾ ਹੋ ਜਾਂਦੀ ਹੈ ਉੱਥੋਂ ਬਾਅਦ ਰੱਬ ਮਿਲਦਾ ਇੱਥੇ ਕਹਿੰਦੇ ਹਮ ਪੰਖੀ ਮਨ ਕਰ ਹੱਲੇ ਅਤੇ ਹਰ ਤਰਵਰ ਤਰਵਰ ਕਹਿੰਦੇ ਆ ਦਰਖਤ ਨੂੰ ਜਿਹਦੇ 'ਤੇ ਪੰਖੀ ਬੈਠਦਾ ਜਾ ਕੇ ਜੇ ਹੁਣ ਲਫ਼ਜ਼ ਤਰਵਰ ਨਾ ਸਮਝਾਂਗੇ ਪਾਠ ਕਰੀ ਚੱਲਾਂਗੇ ਇਸ ਕਰਕੇ ਸਾਨੂੰ ਜਿਨ੍ਹਾਂ ਨੇ ਟੀਕੇ ਲਿਖੇ ਇੰਨੀ ਮਿਹਨਤ ਕੀਤੀ ਪ੍ਰੋਫੈਸਰਾਂ ਨੇ ਸਾਰੀ ਉਮਰ ਲਾ ਦਿੱਤੀ ਉਹਨਾਂ ਦੀ ਮਿਹਨਤ ਦਾ ਸਾਨੂੰ ਬਹੁਤ ਫਾਇਦਾ ਹੈ ਕਮ ਅਜ਼ ਕਮ ਕਥਾ ਕਹਾਣੀਆਂ ਤਾਂ ਨਹੀਂ ਪਾਈਆਂ ਆਪਣੇ ਟੀਕਿਆਂ 'ਚ ਜੋ ਸੂਰਜ ਪ੍ਰਕਾਸ਼ ਨਾ ਇਤਿਹਾਸ ਵਿਗਾੜ ਸਿੱਟਿਆ ਸਾਡਾ ਐਡੀਆਂ ਐਸੀਆਂ ਰਮਾਇਣ ਮਾਪ ਉਹਨਾਂ ਹਿੰਦੂਆਂ ਵਾਂਗੂ ਕਹਾਣੀਆਂ ਬਣਾਈਆਂ ਸਾਡੇ ਗੁਰੂਆਂ ਦੀਆਂ ਵੀ ਇਸ ਵੇਲੇ ਗੁਰੂ ਮਹਾਰਾਜ ਨਾ ਰੁਮਾਲ ਪੂੰਝ ਕੇ ਅਤੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਨੂੰ ਦਿੱਤਾ ਛੇਵੀਂ ਪਾਤਸ਼ਾਹੀ ਨਾ ਵੀ ਜਾ ਤੂੰ ਇਹ ਨਿੱਕਾ ਮੁੰਡੇ ਇਹ ਤੂੰ ਇਹ ਬੜਾ ਨਿਕਲਣਾ ਤੂੰ ਇਹਨੂੰ ਬਕਾਲੇ ਲੈ ਜਾ ਆਪਣੇ ਆਲਾ ਰੁਮਾਲ ਚੁੱਪ ਕਰਕੇ ਰੋਟੀ ਉਹਨੇ ਜਲ ਕੀ ਇੱਥੇ ਤੱਕ ਤੁਸੀਂ ਚਸ਼ਮਦੀਦ ਗੁਆਓ ਵੀ ਗੁਰੂ ਆ ਬੋਲਿਆ ਸੀ ਕਿੱਡਾ ਸਿੱਖੀ ਸਿੱਖੀ ਨਾਲ ਜ਼ੁਲਮ ਆ ਉਹਨਾਂ ਕਹਾਣੀਆਂ 'ਚ ਵੀ ਤੁਸੀਂ ਦੇਖਿਆ ਸੀ ਵੀ ਮਹਾਰਾਜ ਇਸ ਤਰ੍ਹਾਂ ਕਹਿੰਦੇ ਆ ਜਾਂ ਕਰਦੇ ਆ ਇਹ ਸਾਰਾ ਝੂਠ ਦੇ ਪਲੰਦੇ ਕਹਾਣੀਆਂ ਨਾ ਸਾਡੇ ਬ੍ਰੇਨ ਵਾਸ਼ ਸ਼ਬਦ ਕਰ ਦਿੱਤੇ ਕੰਮ ਕੰਮ ਆ ਸਾਡੇ ਸ਼ਬਦ ਆਉਂਦੇ ਆ ਹੁਣ ਉਹਨਾਂ ਦਾ ਜਿਹੜੇ ਟੀਕੇ ਲਿਖਣ ਵਾਲੇ ਉਹਨਾਂ ਦੀ ਇੰਨੀ ਮਿਹਨਤ ਉਹਨਾਂ ਦੀ ਸਾਂਝ ਕਰਨੀ ਹੈ ਇਸ ਕਰਕੇ ਜਿਨ ਚ ਡਿਕਸ਼ਨਰੀ ਮੀਨਿੰਗ ਨਹੀਂ ਆਉਣਗੇ ਸਾਨੂੰ ਅਸੀਂ ਸ਼ਬਦ ਦਾ ਰਹੱਸ ਨਹੀਂ ਲੈ ਸਕਾਂਗੇ ਤੋ ਤਰਵਰ ਕਹਿੰਦੇ ਹੈ ਦਰਖਤ ਨੂੰ ਤੋ ਹਮ ਪੰਖੀ ਅਸੀਂ ਅਕਾਲ ਪੁਰਖ ਦੇ ਦਰਖਤ ਦੀ ਟਹਿਣੀ ਦੇ ਉੱਤੇ ਬੈਠੇ ਹਾਂ ਹਮ ਪੰਖੀ ਤੂੰ ਹੱਲੇ ਕਰ ਕਰਕੇ ਜਪੀ ਚੱਲ ਹਰ ਤਰਵਰ ਪੁਰਖ ਅਕਾਲ ਹੈ ਜਿਹੜਾ ਅਕਾਲ ਹੈ ਐਡਾ ਵੱਡਾ ਉਹ ਦਰਖਤ ਆ ਉਹਦੀ ਟਹਿਣੀ 'ਤੇ ਮਨ ਬੈਠਿਆ ਦਾ ਕੀ ਮਤਲਬ ਹੈ ਅੰਦਰੋਂ ਬਿਰਤੀ ਬਾਹਰ ਨਾ ਜਾਏ ਗੁਰੂ ਨਾਨਕ ਕਹਿੰਦਾ ਜੇ ਤੂੰ ਨਾਮ ਜਪਣਾ ਤੇ ਅੰਤਰਗਤੇ ਧਿਆਨ ਰੱਖੀ ਇਹਨੂੰ ਮਨ ਨੂੰ ਬਾਹਰ ਨਾ ਜਾਣ ਦੇ ਉਹ ਹੈ ਰਾਮ ਜਪੋ ਅੰਤਰਗਤ ਧਿਆਨ ਰਾਮ ਜਪੋ ਅੰਤਰਗਤ ਧਿਆਨ ਅੰਦਰ ਹੀ ਅਕਾਲ ਪੁਰਖ ਕਾਇਆ ਐਸਾ ਅਕਾਲ ਪੁਰਖ ਹੈ ਉਹਦੀ ਟਹਿਣੀ ਤੇ ਬੈਠਾ ਰਹਿ ਮਤਲਬ ਅਕਾਲ ਪੁਰਖ ਦਾ ਧਿਆਨ ਨਾ ਛੱਡੀ ਉਹਦੀ ਟਹਿਣੀ ਤੇ ਬੈਠਾ ਰਹਿ ਅੰਦਰ ਹੀ ਰਹਿ ਜੇ ਉੱਡ ਕੇ ਬਾਹਰ ਗਿਆ ਤੂੰ ਤੂੰ ਵਾਪਸ ਨਹੀਂ ਆਉਣ ਵਾਲਾ ਰਹਿਣਾ, ਕਿਉਂਕਿ ਬਾਹਰ ਮਾਇਆ ਹੈ, ਅੰਦਰ ਹੀ ਸੁੱਖ ਹੈ। ਹੇ ਮੇਰੇ ਮਨਾ, ਅੰਦਰ ਰਹਿ ਔਰ ਅੰਦਰ ਹੀ ਨਾਮ ਜਪ। ਤੁਮਾਰੇ ਕਹਿੰਦੇ ਹੈ ਘਰੇ ਰਹੋ ਮਨ ਮੁਗਦ ਏਆ, ਹੇ ਰਾਮ ਜਪੋ ਅੰਤਰ ਗਤੇ ਧਿਆਨੇ। ਧਿਆਨ ਅੰਦਰ ਰੱਖ, ਅੰਦਰ ਹੀ ਅਕਾਲ ਪੁਰਖ ਹੈ ਤੇਰੇ, ਬਾਹਰ ਨਹੀਂ ਹੈ। ਰਾਮ ਜਪੋ ਔਰ ਘਰੇ ਰਹੋ, ਘਰ ਦਾ ਇਹ ਨਹੀਂ ਵੀ ਤੂੰ ਆਪਣੇ ਘਰ 'ਚ ਹੀ ਰਹਿ, ਬਾਹਰ ਨਹੀਂ ਨਿਕਲਣਾ। ਇੱਥੇ ਹੀ ਫਰਕ ਹੈ ਸਾਰੀ ਬਾਣੀ 'ਚ, ਜਿੱਥੇ ਘਰ ਆ ਜਾਏ ਉਹ ਸਾਡੀ ਬਾਡੀ ਹੈ, ਜਿਸਮ ਹੈ, ਬਾਹਰਲੇ ਘਰ ਵਾਲੇ ਇਸ਼ਾਰਾ ਨਹੀਂ ਹੈ। ਆਪ ਨੜੇ ਘਰ ਹਰ ਰੰਗ ਕੀ ਨਾ ਮਾਣੇ, ਸਭ ਕੁਛ ਇਸ ਜਿਸਮ 'ਚ ਹੋਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅੰਤਰਗਤ ਧਿਆਨ ਤਾਂ ਰਹੇਗਾ ਜੇ ਮਾਨ ਇਸ ਜਿਸਮ 'ਚ ਰਹੇਗਾ। ਘਰੇ ਮਨ ਤੂੰ ਹੀ ਆਉਣਾ ਹੈ, ਮੁਗਦ ਹੈ, ਬੇਵਕੂਫ ਹੈ ਤੂੰ, ਤੈਨੂੰ ਨਹੀਂ ਪਤਾ ਬਾਹਰ ਮਾਇਆ ਤੈਨੂੰ ਪੈ ਜਾਣੀ ਹੈ।
ਘਰੇ ਮਨ ਮੁਗਦ ਰਾਮ ਜਪ ਅੰਤਰਗਤ ਧਿਆਨ।
ਕੌਣ ਲਿਖ ਰਿਹਾ ਹੈ? ਗੁਰੂ ਬਾਬਾ ਨਾਨਕ, ਸਾਡਾ ਪਹਿਲਾ ਔਲੀਆ, ਪਹਿਲਾ ਪੈਗੰਬਰ, ਇਹਨੇ ਰਾਜ ਸ਼ੁਰੂ ਕੀਤਾ। ਕਹਿੰਦੇ ਅੰਤਰਗਤ ਧਿਆਨ ਰੱਖ ਕੇ, ਇੱਥੇ ਬਾਣੀ ਪੜ੍ਹਨਾ ਨਹੀਂ ਲਿਖਿਆ, ਪਾਠ ਕਰਨਾ ਲਿਖਿਆ। ਕੀ ਲਿਖਿਆ? ਰਾਮ ਜਪ ਜਪ
ਧਿਆਨ।
ਮਨ ਬਾਹਰ ਕਿਉਂ ਜਾਂਦਾ ਹੈ? ਮਨ ਗਰੀਡ 'ਚ ਜਾਂਦਾ ਹੈ, ਲਾਲਚ 'ਚ ਜਾਂਦਾ ਹੈ। ਕਹਿੰਦੇ ਇਹਦੇ ਮਨ ਦੇ ਲਾਲਚ ਖਤਮ ਕਰ।
ਲਾਲਚ ਛੋਡੋ ਰਚੋ ਅੰ ਪਰੰਪਰੇ ਇਉਂ ਪਾਵ ਮੁਕਤ ਦੁਆਰਾ ਹੈ।
ਕਹਿੰਦਾ ਮਨ ਦੇ ਲਾਲਚ ਖਤਮ ਕਰ, ਇਹਨੂੰ ਅੰਦਰ ਹੀ ਰੱਖ। ਇਹਦੇ ਜਿਹੜੇ ਵਿਚਾਰ, ਇਹਦੇ ਜਿਹੜੇ ਫੁਰਨੇ, ਇਹਦੇ ਜਿਹੜੇ ਖਿਆਲ ਬਾਹਰ ਜਾਂਦੇ ਮਾਇਆ 'ਚ, ਉਹਨਾਂ ਨੂੰ ਡੱਕ ਔਰ ਨਾਮ ਜਪੀ ਚੱਲ। ਘਰੇ ਰਹੋ ਰੇ ਮਨ ਮੁਗਧ ਇਆਣੇ, ਰਾਮ ਜਪੋ ਅੰਤਰਗਤ ਧਿਆਨੇ, ਲਾਲਚ ਛੋੜ ਰਚੋ ਅਪਰੰਪਰੇ। ਹੁਣ ਉਹ ਚੀਜ਼ ਦੱਸਣਗੇ ਮਹਾਰਾਜ ਜਿਹਨੂੰ ਸਾਰੇ ਮਜ਼ਹਬ ਲੱਭ ਰਹੇ ਨੇ। ਕ੍ਰਿਸਚੀਐਨਿਟੀ ਨੂੰ ਸਾਲਵੇਸ਼ਨ ਕਹਿੰਦੀ, ਹਿੰਦੂ ਇਹਨੂੰ ਮੁਕਤੀ ਕਹਿੰਦੇ, ਮੁਸਲਮਾਨ ਇਹਨੂੰ ਨਿਜਾਤ ਹਾਸਲ ਕਰਨਾ ਚਾਹੁੰਦੇ ਕਿ ਅਸੀਂ ਮੁਕਤ ਹੋ ਜਾਈਏ, ਨਿਜਾਤ ਹਾਸਲ ਹੋ ਜਾਏ, ਸਾਨੂੰ ਇਹ ਚੀਜ਼ ਪਦ ਮਿਲ ਜਾਏ ਵੀ ਅਸੀਂ ਜੁਨਾਂ 'ਚ ਨਾ ਜਾਈਏ, ਅਸੀਂ ਮਰਨ ਜਨਮ ਦੇ ਗੇੜਾਂ 'ਚ ਮੁੱਕ ਕੇ। ਅਤੇ ਮੁਕਤੀ ਇੱਕ ਐਸਾ ਪਦਾਰਥ ਹੈ ਜਿਹੜਾ ਚੌਂ ਪਦਾਰਥਾਂ 'ਚੋਂ ਇੱਕ ਪਦਾਰਥ ਹੈ। ਇਸ ਕਰਕੇ ਜਿਹੜੀ ਮੁਕਤੀ ਹੈ ਇਹੋ ਗੀਤਾ ਦਾ ਗੋਲ ਹੈ। ਐਡਾ ਵੱਡਾ ਗਿਆਨ ਕ੍ਰਿਸ਼ਨ ਮਹਾਰਾਜ ਦਾ ਗੀਤਾ 'ਚ, ਉਹ ਮੁਕਤੀ ਦੇ ਪਾਉਣ ਦੇ ਉਪਰਾਲੇ, ਉਹਦੇ 'ਚੋਂ ਇੰਨਾ ਗਿਆਨ ਹੈ ਮੁਕਤੀ ਲੈਣ ਲਈ। ਇੱਥੇ ਗੁਰੂ ਨਾਨਕ ਆਪਣੇ ਪੰਜਾਬ ਦੇ ਸਿੱਖਾਂ ਨੂੰ ਗੁਰਮੁਖੀ ਲਿਪੀ 'ਚ ਪੋਲੇ ਜਿਹੀ ਮੁਕਤੀ ਦਾ ਮਾਰਗ ਦੱਸ ਦਿੰਦੇ ਆ।
ਲਾਲਚ ਛੋਡੋ ਰੇ ਰਚੋ ਅਪਰੰਪਰੇ ਇਉ ਪਾਵ ਮੁਕਤ ਦੁਆਰਾ ਹੈ।
ਆ ਵਡਿਆਈ ਹੈ ਸਾਡੇ ਗਿਆਨ ਦੀ, ਮੁਕਤੀ ਲੈ ਲੈ ਪਰ ਰਾਮ ਜਪੋ ਅੰਤਰਗਤ ਧਿਆਨੇ। ਜਿਉਂ ਜਿਉਂ ਮਨ ਨੂੰ ਇਹ ਉੱਡ ਕੇ ਬਾਹਰ ਨਹੀਂ ਜਾਣ ਦੇਗਾ, ਅਤੇ ਅੰਦਰ ਹੀ ਇਸ ਦਰਖਤ ਦੇ ਉੱਤੇ ਜਿਹੜਾ ਅਕਾਲ ਪੁਰਖ ਹੈ ਉਹਦੀ ਟਹਿਣੀ 'ਤੇ ਰੱਖ ਇਹਨੂੰ, ਅਤੇ ਤੂੰ ਵਡਭਾਗੀ ਫਿਰ ਇਸ ਤਰੀਕੇ 'ਚ ਆਣ ਕੇ ਤੂੰ ਜੇ ਨਾਮ ਜਪ ਗਿਆ ਅਤੇ ਨਾਨਕ ਨਾਮ ਸੰਭਾਲ, ਤੂੰ ਰੱਬ ਨੂੰ ਫੜ ਲਏਗਾ।
ਹਾਮ ਪੰਖੀ ਮਨ ਕਰ ਹੱਲੇ ਸਰਵਰ ਪੁਰਖ ਅਕਾਲੇ, ਇਹ ਹਮ ਪੰਖੀ ਮਨ ਕਰ ਹਰੇ ਤਰਵਰ ਪੁਰਖ ਅਕਾਲੇ, ਇਹ ਵਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ, ਵਡ ਭਾਗੀ ਗੁਰਮੁਖੇ ਪਾਇਆ ਜਨ ਨਾਨਕ ਨਾਮ ਸਮਾਲੇ।
ਨਾਮ ਦੇ ਮੰਮੇ ਨੂੰ ਔਂਕੜ ਕਿਉਂ ਦੇ ਗਏ? ਤਦੇ ਕਈ ਹਜ਼ਾਰਾਂ ਦੀ ਗਿਣਤੀ 'ਚ ਨਵੀਆਂ ਬੀੜਾਂ 'ਚ ਔਂਕੜ ਰੜਾ ਤੇ, ਉਹ ਕਹਿੰਦੀ ਜੀ ਐਵੇਂ ਫਾਲਤੂ ਲਾਏ ਮਹਾਰਾਜ। ਜਿੱਥੇ ਨਾਮ ਦੇ ਮੰਮੇ ਨੂੰ ਔਂਕੜ ਹੈ। ਕਿਉਂ? ਕਿਤੇ ਦੇਵਤਿਆਂ ਦਾ ਨਾਮ ਨਾ ਜਪਣ ਲੱਗ ਪਈ, ਕਿਤੇ ਬੰਦਿਆਂ ਦੇ ਨਾਂ ਨਾ ਜਪਣ ਲੱਗ ਪਈ, ਕਿਤੇ ਗੁਰੂਆਂ ਦੇ ਨਾਮ ਨਾ ਜਪਣ ਲੱਗ ਪਈ, ਧੰਨ ਗੁਰੂ ਨਾਨਕ ਧੰਨ ਗੁਰੂ। ਉਸ ਦਾ ਨਾਮ ਸਮਾਲ, ਸਾਡੇ ਨਾਮ ਦੇ ਮੰਮੇ ਨੂੰ ਔਂਕੜ ਹੈ ਸਿਰਫ ਪਰਮੇਸ਼ਰ ਦਾ ਨਾਮ, ਨਾਮ ਐਂਡ ਓਨਲੀ ਨਾਮ। ਇਸ ਕਰਕੇ ਜਿਹੜਾ ਨਾਮ ਹੈ ਤੂੰ ਪਰਮੇਸ਼ਰ ਜਿੱਥੇ ਔਂਕੜ ਆ ਜਾਏ ਉਹ ਨਾਮ ਪਰਮੇਸ਼ਰ ਦਾ ਹੈ, ਕਿਸੇ ਦੇਵਤੇ ਦਾ ਨਹੀਂ ਜਪਣਾ, ਕਿਸੇ ਦਾ ਨਹੀਂ, ਇੱਕ ਅਕਾਲ ਨੂੰ ਜਪਣਾ ਹੈ। ਤੂੰ ਮਹਾਰਾਜ ਕਹਿੰਦੇ ਹੈ ਤੇ ਗੁਰਮੁਖ ਸਿਸਟਮ ਜਾਣ ਕੇ ਜਪ, ਔਰ ਵੱਡ ਭਾਗੀ ਹੈ ਤੂੰ ਜਿਹੜਾ ਗੁਰਮੁਖ ਕੇ ਬਾਹਰ ਜਾਣਾ ਹੈ, ਉੱਥੇ ਸ਼ਿਕਾਰੀ ਨਾਲ ਜਾਲ ਪਾ ਕੇ ਉਹਦੇ ਥੱਲੇ ਦਾਣਾ ਵਿਛਾਏ ਆ, ਤੂੰ ਉਹ ਦਾਣਾ ਚੁਗਣਾ ਚਾਹੁੰਦਾ। ਗੁਰੂ ਨਾਨਕ ਹੀ ਆਪਣੀ ਬਾਣੀ ਚ ਕਹਿੰਦੇ ਵੀ ਉਹ ਦਾਣਾ ਚੁਗਣ ਗਿਆ ਨਾ ਤੇ ਤੂੰ ਫਾਈ ਚ ਫਸ ਜਾਣਾ, ਸ਼ਿਕਾਰੀ ਨਾਲ ਕੀ ਕਰਨਾ ਤੇਰੇ ਖੰਭ ਵੀ ਤੋੜ ਦੇਣੇ ਆ, ਤੂੰ ਵਾਪਸ ਉੱਡ ਕੇ ਅੰਦਰ ਆਉਣ ਜੋਗਾ ਨਹੀਂ ਰਹਿਣਾ। ਆ ਹੈ ਬਾਹਰਲੇ ਔਗਣਾ ਚ ਮਨ ਭਿੱਜਣਾ, ਔਰ ਔਗਣ ਕਰ ਕਰਕੇ ਫਿਰ ਬੰਦਾ ਵਾਪਸ ਆਉਣ ਜੋਗਾ ਨਹੀਂ ਅੰਦਰ। ਮਹਾਰਾਜ ਦਾ ਕਮਾਲ ਦਾ ਸ਼ਬਦ ਹੈ ਗੁਰੂ ਨਾਨਕ ਦਾ ਇਸੇ ਲਾਈਨ ਦਾ,
ਤਰਵਰ ਕਾਇਆ ਪੰਖ ਮਨ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਖ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਖ।
ਕਹਿੰਦਾ ਤੇਰਾ ਮਨ ਇਸ ਤਰ੍ਹਾਂ ਅੰਦਰ ਬੈਠਾ ਹੈ ਆਰਾਮ ਦੇ ਨਾਲ, ਜਿਸ ਦਰਖਤ ਦੇ ਮੇਵੇ ਲੱਗੇ ਹੈ, ਜਿਸ ਦਰਖਤ ਦੀ ਟਹਿਣੀ 'ਤੇ ਬੈਠਾ ਉਹਦੇ ਮੇਵੇ ਖਾ ਖਾ ਕੇ ਉਹ ਮਸਤ ਹੈ। ਉਹਨੂੰ ਕਹਿੰਦੇ ਜਿਹੜਾ ਮਨ ਅੰਦਰ ਰਹਿੰਦਾ ਉਹ ਪੰਚ ਬਣ ਜਾਂਦਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਭਾਵੇਂ ਦੁਰਗੇਮਾਨ, ਔਰ ਮੰਨਣ ਦੀ ਸਟੇਜ ਤੋਂ ਬਾਅਦ ਇਹ ਪੰਚ ਬਣਦਾ ਹੈ ਬੰਦਾ। ਨਾਮ ਦਾ ਸੁਣਨਾ ਪਹਿਲਾਂ, ਫਿਰ ਮੰਨਣਾ, ਫਿਰ ਪੰਚ। ਤੋ ਤਰਵਰੇ ਪੰਖੀ ਪੰਚ, ਜੇ ਤੂੰ ਉਸ ਦਰਖਤ ਦੇ ਅੰਦਰ ਹੀ ਬੈਠਾ ਰਹੇ ਟਹਿਣੀ 'ਤੇ, ਤੂੰ ਪੰਚ ਦੀ ਪਗੜੀ ਤੱਕ ਪਹੁੰਚ ਜਾਏਗਾ, ਔਰ ਤੈਨੂੰ ਫਾਈ ਨਹੀਂ ਮਾਇਆ ਦੀ ਪਏਗੀ। ਤਰਵਰੇ ਤਰਵਰ ਪੰਖੀ, ਪਹਿਲਾਂ ਤਰਵਰ ਲਫ਼ਜ਼ ਹੈ, ਦੂਸਰਾ ਤਰਵਰੇ ਹੈ ਵੀ ਦਰਖਤ ਦੇ ਉੱਤੇ ਬੈਠਾ ਹੈ। ਤਰਵਰ ਪੰਖੀ ਤਰਵਰ ਕਾਇਆ, ਆਹ ਜਿਹੜੀ ਸਾਡਾ ਸਰੀਰ ਹੈ ਇਹਨੂੰ ਤਰਵਰ ਕਿਹਾ ਹੈ। ਤਰਵਰ ਕਾਇਆ ਪੰਖ ਮਨ, ਪੰਖ ਕਹਿੰਦੇ ਪੰਛੀ ਨੂੰ, ਮਨ ਪੰਛੀ ਵਾਂਗੂ ਇਸ ਕਾਇਆ ਦੇ ਅੰਦਰ ਟਹਿਣੀ 'ਤੇ ਬੈਠਾ ਰਹੇ, ਤੇ ਜੇ ਬਾਹਰ ਨਹੀਂ ਜਾਂਦਾ ਤੇ ਇਹ ਪੰਚ ਹੈ।
ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚ, ਤਰਵਰ ਕਾਇਆ ਪੰਖ ਮਨ, ਤਰਵਰੇ ਪੰਖੀ ਪੰਚ।
ਆ ਮਾਇਆ ਵਰਤਣ ਲੱਗੀ,
ਉੜੇ ਤਾਂ ਬੇਗੁਲ ਬੇਗੁਲੇ, ਉੜੇ ਤਾਂ ਬੇਗੁਲ ਬੇਗੁਲੇ,
ਉੱਡ ਕੇ ਜਾਂਦਾ ਕਿਉਂ?
ਤਾਕੇ ਚੋਗ ਘਣੇ,
ਉਹ ਖਾਣਾ ਬਹੁਤ ਸੋਹਣਾ ਬਾਹਰ ਜਿਹੜੇ ਇਸ ਦਰਖਤ ਦੇ ਮੇਵੇ ਨਹੀਂ ਮੈਂ ਖਾਣੇ ਹੋ, ਉਹ ਉੱਡ ਕੇ ਜਾ ਕੇ ਬਾਹਰ ਥੱਲੇ ਉਹ ਜਿਹੜੇ ਦਾਣੇ ਖਿਲਰੇ ਪਏ ਹੈ ਮੈਂ ਉਹ ਖਾਣੇ ਆ।
ਉੱਡੇ ਤਾਂ ਬੇਗੁਲ ਬੇਗੁਲੇ,
ਇਹ ਬੇਗੁਲ ਹੈ ਔਗਣ ਕਰਨੇ ਬੰਦੇ ਦੇ।
ਉੱਡੇ ਤਾਂ ਬੇਗੁਲ ਬੇਗੁਲੇ, ਉੜੇ ਤਾਂ ਬੇਗੁਲ ਬੇਗੁਲੇ ਤਾਕੇ ਚੋਗ ਘਾਈ ਤਾਕੇ ਚੋਗ ਘਾਈ
ਕੀ ਹੋਇਆ ਸ਼ਿਕਾਰੀ ਨੇ ਖੰਭ ਵੀ ਤੋੜ ਸੁੱਟੇ ਉੱਥੇ ਫੜ ਲਿਆ ਵਾਪਸ ਉਸ ਦਰਖਤ ਤੇ ਜਾਣ ਵਾਲਾ ਨਹੀਂ ਰਹਿੰਦਾ ਤੇ ਉੱਥੇ ਹੀ ਚਾਂਗਰਾ ਮਾਰ ਰਿਹਾ ਹੈ
ਉੜੇ ਤਾਂ ਬੇਗੁਲ ਬੇਗੁਲੇ ਉੜੇ ਤਾਂ ਬੇਗੁਲ ਬੇਗੁਲੇ ਤਾਕੇ ਚੋਗ ਗਾਣੀ ਪੰਖ ਟੁੱਟੇ ਫਾਹੀ ਪੜੀ ਹੈ ਪੰਖ ਟੁੱਟੇ ਥਾਹੀ ਪੜੀ ਆਵ ਗੁਣੇ ਭੀੜ ਬਣੀ ਆਵ ਗੁਣੇ ਭੀੜ ਬਣੀ ਆਵ ਗੁਣੇ ਭੀੜ ਬਣੀ
ਇਹੋ ਜੀ ਭਿਆਨਕ ਦਸ਼ਾ ਚ ਬੰਦਾ ਛੁੱਟ ਸਕਦਾ ਹੈ ਐਸਾ ਬਾਣੀ ਟਾਰਸ ਦਿੰਦੀ ਹੈ ਕਹਿੰਦਾ ਉਹ ਸਤਿਗੁਰੂ ਪਾਵਰ ਨੂੰ ਸਮਝ ਉਹ ਤੈਨੂੰ ਛਡਾ ਸਕਦਾ ਹੈ ਜਿਹੜਾ ਬੰਦਾ ਨੇ ਇਨਸਾਨ ਨਹੀਂ ਹੈ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਅਕਾਲ ਪੁਰਖ ਦੀ ਕੋਈ ਐਸੀ ਲੈਫਟੀਨੈਂਟ ਪਾਵਰ ਹੈ ਜਿਹੜਾ ਉਹ ਜਗਤ ਦੇ ਉਧਾਰ ਲਈ ਭੇਜਦਾ ਹੈ ਔਰ ਹਰ ਵੇਲੇ ਹੈ ਉਹ ਹੁਣ ਵੀ ਹੈ ਸਦਾ ਹੈ ਉਹ ਹਸਤੀ ਉਹ ਵਜੂਦ ਉਹ ਐਗਜ਼ਿਸਟੈਂਸ ਜਿਹੜੀ ਬੰਦੇ ਦੇ ਅੰਦਰ ਹੀ ਹੈ ਪਰ ਉਹਨੂੰ ਖੜਾ ਕਰਨੀ ਪੈਂਦੀ ਹੈ ਉਹ ਅੰਦਰ ਆਉਂਦੀ ਹੈ ਫਿਰ ਔਰ ਉਹਨੂੰ ਸੱਤੇ ਗੁਰ ਕਿਹਾ ਹੈ ਸੱਤੇ ਕਹਿੰਦੇ ਆ ਜਿਹਦੀ ਸਦਾ ਹੀ ਹੋਂਦ ਹੈ ਗੁਰ ਉਹ ਜਿਹੜੀ ਸੱਤੇ ਗੁਰ ਪਾਵਰ ਹੈ ਉਹ ਤੈਨੂੰ ਛੁਡਾ ਸਕਦੀ ਹੈ
ਸਤਿਗੁਰ ਛੁਡਾਏ ਤਾਂ ਛੂਟੀ ਹੈ ਸਤਿਗੁਰ ਛੁਡਾਏ ਤਾਂ ਛੂਟੀ ਹੈ
ਨਹੀਂ ਤੇ ਆਵ ਗੁਣੇ ਭੀੜ ਬਣੀ
ਇਹ ਪੰਖ ਟੁੱਟੇ ਥਾਹੀ ਪੜੀ ਪੰਖ ਟੁੱਟੇ ਥਾਹੀ ਪੜੀ ਆਵ ਗੁਣੇ ਭੀੜ ਬਣੀ
ਤਰਵਰ ਕਾਇਆ ਔਰ ਇੱਥੇ ਵੀ ਤਰਵਰ ਤੇ ਦੂਸਰਾ ਨਾਲ ਦਾ ਨਾਂ ਆਉਂਦਾ
ਰੰਗ ਰਤੜੇ ਮਨ ਕਰ ਹੱਲੇ ਇਹ ਹਰ ਰੰਗ ਸਦਾ ਸਮਾਲੇ ਇਹ ਹਮ ਪੰਖੀ ਮਨ ਕਰ ਹੱਲੇ ਹਰ ਰੰਗ ਸਦਾ ਸਮਾਲੇ ਹਮ ਪੰਖੀ ਮਨ ਕਰ ਹੱਲੇ ਹਰ ਤਰਵਰ ਪੁਰਖ ਅਕਾਲੇ ਹਰ ਤਰਵਰ ਪੁਰਖ ਅਕਾਲੇ ਹਰ ਤਰਵਰ ਪੁਰਖ ਅਕਾਲੇ ਵਡ ਭਾਗੀ ਗੁਰਮੁਖੇ ਪਾ ਵਡ ਭਾਗੀ ਗੁਰਮੁਖੇ ਪਾਇ ਜਨ ਨਾਨਕ ਨਾ ਸਮਾਲੇ ਮਲੰਗੇ ਰਤੜੇ ਮਨ ਭਾਈ ਰੰਗੇ ਰਤੜੇ ਮਨ ਕਰ ਹੱਲੇ ਇਹ ਹਰ ਰੰਗ ਸਦਾ ਸਮਾਲੇ
ਇਸੇ ਦੇ ਦੁਆਲੇ ਸਾਰਾ ਸ਼ਬਦ ਦਾ ਪਹੀਆ ਘੁੰਮਦਾ ਹੈ ਰਹਾਓ ਐਕਸਲ ਦਾ ਕੰਮ ਕਰਦਾ ਹੈ ਆਓ ਐਕਸਲ ਦੇਖੀਏ ਕੀ ਹੈ ਜਿਹਦੇ ਦੁਆਲੇ ਸਾਰਾ ਸ਼ਬਦ ਦਾ ਪਹੀਆ ਘੁੰਮ ਰਿਹਾ ਹੈ
ਮਨ ਕਾਰੀ ਹੱਲਾ ਮਨ ਕਾਰ ਹੱਲਾ ਗੁਰ ਗੋਬਿੰਦ ਸਮਾਲੇ ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾਲੇ
ਹੈਰਾਨਗੀ ਦੀ ਇੱਕੋ ਹੀ ਤੁਕ ਰਹਾ ਹੋਈ ਹੈ ਇੱਕੋ ਹੀ ਉਹਨੂੰ ਇਸ ਤਰ੍ਹਾਂ ਢਾਲਣਾ ਪੈਣਾ ਹੈ
मन कारी हल्ला मन कार हल्ला गोर गोविंद समाले सदा ली भुलेखा कर सटिया रहो ना भी साडा गुरु को बंदा नहीं है ਸਾਡਾ ਗੁਰੂ ਗੋਬਿੰਦ ਆਪ ਹੈ ਗੋਬਿੰਦ ਦੇ ਦੱਦੇ ਨੂੰ ਔਂਕੜ ਦੇ ਗਏ ਵੀ ਗੁਰ ਅਕਾਲ ਪੁਰਖ ਕਰ
ਮਨ ਕਾਰੀ ਹੱਲਾ ਮਨ ਕਾਰ ਹੱਲਾ ਗੁਰ ਗੋਬਿੰਦ ਸਮਾਲੇ
ਉਸ ਗੋਬਿੰਦ ਨੂੰ ਸੰਭਾਲ ਕਿਸੇ ਗੁਰੂ ਦਾ ਧਿਆਨ ਨਾ ਰੱਖ ਕਿਸੇ ਬੰਦੇ ਦਾ ਧਿਆਨ ਨਾ ਆਦਮ ਪ੍ਰਸਤੀ ਨਾ ਕਰ ਤੇ ਬੁੱਤ ਪ੍ਰਸਤੀ ਨਾ ਕਰ
ਮਨ ਕਾਰੀ ਹੱਲਾ ਮਨ ਕਾਰ ਹੱਲਾ
ਹੁਣ ਇੱਥੇ ਕਰ ਹਲਾ ਕੀ ਹੈ ਉਹ ਹੱਲਾ ਮਤਲਬ ਉਦਮ ਕਰਕੇ ਜਾਪੀ ਚੱਲ ਨਾਮ ਨੂੰ
ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾ
ਔਰ ਜਪਣਾ ਤੇ ਆਉਣਾ ਸਿਮਰਨਾ ਚੜ ਜਾਤਾ ਦਰ ਤੱਕ ਸੰਭਾਲਣ ਦੀ ਅਵਸਥਾ ਤੇਰਾ ਹੌਲ ਆਇਆ
ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾਲੇ ਮਨ ਕਰ ਹੱਲਾ ਮਨ ਕਰ ਹੱਲਾ ਗੁਰ ਗੋਬਿੰਦ ਸਮਾਲੇ
ਆ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਬੈਠਕ 'ਚ ਇਹਦਾ ਪਹਿਲਾਂ ਪੂਰਾ ਜਿੱਦਾਂ ਸ਼ਬਦ ਲਿਖਿਆ ਅਸੀਂ ਉੱਦਾਂ ਪੜ੍ਹਾਂਗੇ ਗਾਵਾਂਗੇ ਫਿਰ ਇਹਦਾ ਵਿਵੇਕ ਵਿਚਾਰ ਜਿੰਨੀ ਕੁ ਬੁੱਧ ਮਹਾਰਾਜ ਬਖਸ਼ੇ ਔਰ ਆਪਣੀ ਬੁੱਧ ਨਾਲ ਨਹੀਂ ਸ਼ਬਦਾਂ ਨੂੰ ਸ਼ਬਦ ਨਾਲ ਖੋਲ੍ਹ ਕੇ ਫਿਰ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੱਡ ਪੁਰਖ ਵਡਾਗੀ ਬਾਣੀ ਅਥਾਹ ਹੈ ਇਹਦਾ ਦਮਗਜਾ ਮਾਰ ਕੇ ਇਹਦੇ ਅਰਥ ਕਰਕੇ ਲਿਖ ਕੇ ਕਹਿ ਦੇਣਾ ਜੀ ਬਸ ਇਹੋ ਹੀ ਅਰਥ ਹੈ ਇਹਦੇ ਬੜੀ ਭੁੱਲ ਹੈ ਅਥਾਹ ਹੈ ਇਹਦੇ 'ਚ ਇਹ ਹਉਮੇ ਨਹੀਂ ਕਰਨੀ ਪਤਾ ਨਹੀਂ ਸ਼ਬਦ ਐਡੀ ਡੂੰਘਾਈ ਦੇ ਹੈ ਜਿੰਨੀ ਕੁ ਮਤ ਦਿੰਦਾ ਮਹਾਰਾਜ ਅਸੀਂ ਰਲ ਮਿਲ ਕੇ ਸੰਗਤ 'ਚ ਬੈਠ ਕੇ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਅਗਲੀ ਚੌਂਕੀ 'ਚ ਅਸੀਂ ਇਹਦਾ ਗੁਰੂ ਰਾਮਦਾਸ ਸਾਹਿਬ ਦਾ ਸ਼ਬਦ ਹੈ ਗੌੜੀ ਮਹੱਲਾ ਚੌਥੇ ਦਾ ਔਰ ਅਗਲੀ ਸ਼ੰਪੀ ਚੌਂਕੀ 'ਚ ਔਰ ਇਹ ਚੱਲਦਾ ਸ਼ਬਦ ਰੱਖਾਂਗੇ
ਮਨ ਕਾਰੀ ਹੱਲਾ ਹਰ ਹੱਲਾ ਗੁਰ ਗੋਬਿੰਦ ਸਮਾਲੇ
ਐਡਾ ਹੱਲਾ ਕਰ ਗੁਰੂ ਨਾਨਕ ਕਿਹਾ ਮੈਂ ਤਹੀਆ ਕਰ ਲਿਆ ਆਪਣੇ ਸ਼ਬਦ ਦਾ ਤੋੜਾ ਲਾਉਂਦੇ ਕਹਿੰਦੇ ਮੈਂ ਕੱਖ ਨਹੀਂ ਨਾ ਮੈਂ ਜਪ ਕਰਨਾ ਨਾ ਤਪ ਕਰਨਾ ਨਾ ਕੋਈ ਕਰਮ ਮੈਂ ਕੀ ਜਾਣਦਾ
ਨਾਮ ਜਪੀ ਪ੍ਰਭ ਤੇਰਾ ਨਾ ਨਾਮ ਜਪੀ ਨਾਮ ਜਪੀ ਪ੍ਰਭ ਤੇਰਾ ਵੇ ਨਾਮ ਜਪੀ ਪ੍ਰਭ ਤੇਰਾ
ਮੈਂ ਜਪ ਨਹੀਂ ਜਾਣਦਾ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਔਰ ਮੇਰਾ ਕੋਈ ਬੰਦਾ ਗੁਰੂ ਨਹੀਂ ਹੈ ਬਾਬਾ ਨਾਨਕ ਕਹਿੰਦਾ ਗੁਰ ਪਰਮੇਸ਼ਰ ਨਾਨਕ ਭੇਟਿਓ ਕਾਹਦੇ ਨਾਲ ਸੱਚੇ ਸ਼ਬਦੇ ਨਵੇਰਾ ਔਰ ਉਹ ਸ਼ਬਦ ਹੈ ਜਪਣ ਵਾਲਾ ਇਸੇ ਕਰਕੇ ਉਸ ਸ਼ਬਦ ਨੂੰ ਕਿਹਾ ਹੈ
ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੀ ਉਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ